ਦੇ ਬੈਂਚਾਂ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਜੁਲਾਈ 2018 ਚ ਐਵਨਫੀਲਡ ਕੇਸ ਚ 10 ਸਾਲਾਂ ਦੀ ਸਜ਼ਾ ਹੋਈ ਸੀ। ਉਨ੍ਹਾਂ ਨੇ ਲੰਡਨ ਦੇ ਵਿਚ ਆਮਦਨੀ ਤੋਂ ਵੱਧ ਸੰਪਤੀ ਬਣਾਉਣ ਦਾ ਦੋਸ਼ ਸੀ, ਜਦਕਿ ਦਸੰਬਰ 2018 ਚ ਸ਼ਰੀਫ਼ ਨੂੰ ਅਲ ਅਜ਼ੀਜ਼ੀਆ ਸਟੀਲ ਮਿਲ ਕੇਸ ਚ 7 ਸਾਲਾਂ ਦੀ ਸਜ਼ਾ ਹੋਈ। ਇਹ ਕੇਸ ਕੌਮੀ ਜਵਾਬਦੇਹੀ ਬਿਊਰੋ ਵੱਲੋਂ ਦਾਖਲ ਕੀਤੇ ਗਏ। ਸ਼ਰੀਫ਼ ਨੇ ਦੋਹਾਂ ਸਜ਼ਾਵਾਂ ਨੂੰ ਚੁਣੌਤੀ ਦਿੱਤੀ ਸੀ। ਦੱਖਣੀ ਮੈਕਸੀਕੋ ਚ ਹਮਲਾਵਰਾਂ ਨੇ 4 ਫੋਟੋ ਪੱਤਰਕਾਰਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਦੱਖਣੀ ਤੱਟਵਰਤੀ ਸੂਬੇ ਗੁਰੋ ਦੇ ਅਧਿਕਾਰੀਆਂ ਨੇ ਦਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ। ਸਾਰੇ ਪੱਤਰਕਾਰ ਸਥਾਨਕ ਅਖਬਾਰਾਂ ਜਾਂ ਸਮਾਚਾਰ ਵੈਬਸਾਈਟਾਂ ਚ ਕੰਮ ਕਰਦੇ ਨੇ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਮੰਨਦੇ ਨੇ। ਪ੍ਰੈਸ ਮੂਰ ਰਿਪੋਰਟਰਜ਼ ਵਿਦਆਊਟ ਬਾਰਡਰਜ਼ ਨੇ ਕਿਹਾ ਕਿ ਹਮਲਾ ਸਥਾਨਕ ਸੈਨਾ ਦੀ ਬੈਰਕ ਤੇ ਬਾਹਰ ਹੋਇਆ, ਜਦੋਂ ਫੋਟੋ ਪੱਤਰਕਾਰ ਇਕ ਪ੍ਰੋਗਰਾਮ ਤੋਂ ਪਰਤ ਰਹੇ ਸਨ। ਇਹ ਘਟਨਾ ਪਿਛਲੇ ਦਿਨ 3 ਪੱਤਰਕਾਰਾਂ ਦੇ ਅਗਵਾ ਕਰਨ ਤੋਂ ਕੁਝ ਦਿਨ ਬਾਅਦ ਵਾਪਰੀ ਹੈ। ਅਗਵਾ ਦੇ ਮਕਸਦ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਗੁਆਂਢੀ ਰਾਜ ਮਿਕੁਆਨ ਚ ਮੰਗਲਵਾਰ ਨੂੰ ਹੋਈ ਇਕ ਹੋਰ ਗੋਲੀਬਾਰੀ ਚ ਪੱਤਰਕਾਰ ਮੇਨਰ ਰਾਮੋਨ ਰਮੀਰੇਜ਼ ਜ਼ਖਮੀ ਹੋ ਗਿਆ, ਜਿਸ ਨਾਲ ਪੀੜਤਾਂ ਦੀ ਗਿਣਤੀ 5 ਹੋ ਗਈ ਹੈ। ਉਧਰ ਭਾਰਤ ਚ ਕਰਨਾਟਕ, ਗੁਜਰਾਤ ਤੇ ਉਤਰਾਖੰਡ ਨੇ ਚੀਨ ਚ ਬੱਚਿਆਂ ਵਿਚ ਸਾਹ ਦੀਆਂ ਬਿਮਾਰੀਆਂ ਵਿਚ ਵਾਧੇ ਦੇ ਮੱਦੇਨਜ਼ਰ ਤਿਆਰੀ ਦੀ ਸਮੀਖਿਆ ਕਰਨ ਦੇ ਕੇਂਦਰਾਂ ਦੇ ਨਿਰਦੇਸ਼ ਤੋਂ ਬਾਅਦ ਆਪਣੇ ਸਿਹਤ ਬੁਨਿਆਦੀ ਢਾਂਚੇ ਨੂੰ ਚੌਕਸ ਕੀਤੈ। ਉਨ੍ਹਾਂ ਨੇ ਹਸਪਤਾਲਾਂ ਤੇ ਸਿਹਤ ਸੰਭਾਲ ਸਟਾਫ਼ ਨੂੰ ਕਿਹਾ ਕਿ ਉਹ ਚੀਨ ਚ ਬੱਚਿਆਂ ਵਿਚ ਸਾਹ ਦੀਆਂ ਬਿਮਾਰੀਆਂ ਚ ਵਾਧੇ ਦੀਆਂ ਰਿਪੋਰਟਾਂ ਤੋਂ ਬਾਅਦ ਸਾਹ ਦੀਆਂ ਸਮੱਸਿਆਵਾਂ ਦੀ ਸ਼ਿਕਾਇਤ ਕਰਨ ਵਾਲੇ ਮਰੀਜ਼ਾਂ ਨਾਲ ਨਜਿੱਠਣ ਦੇ ਲਈ ਤਿਆਰੀ ਯਕੀਨੀ ਬਣਾਉਣ। ਚੌਕਸ ਲਈ ਜਾਰੀ ਤਾਜ਼ਾ ਸਲਾਹ ਮੁਤਾਬਕ ਬਿਮਾਰੀ ਦੇ ਲੱਛਣਾਂ ਵਿਚ ਮੌਸਮੀ ਬੁਖਾਰ, ਫਲੂ, ਠੰਡ ਲੱਗਣਾ, ਬੇਚੈਨੀ, ਭੁੱਖ ਨਾ ਲੱਗਣਾ, ਦਿਲ ਕੱਚਾ ਹੋਣਾ, ਛਿੱਕਾਂ ਅਤੇ ਸੁੱਕੀ ਖੰਘ ਸ਼ਾਮਲ ਹੈ। ਖੰਘ ਕਮਜ਼ੋਰ ਵਿਅਕਤੀਆਂ ਚ 3 ਹਫ਼ਤੇ ਤੱਕ ਰਹਿ ਸਕਦੀ ਹੈ। ਲੋਕਾਂ ਨੂੰ ਕਿਹਾ ਗਿਆ ਕਿ ਉਹ ਖੰਘ ਜਾਂ ਛਿੱਕਣ ਵਾਲੇ ਵੇਲੇ ਮੂੰਹ ਤੇ ਨੱਕ ਨੂੰ ਟੱਕਣ, ਵਾਰ ਵਾਰ ਹੱਥ ਧੋਣ, ਚਿਹਰੇ ਨੂੰ ਵਾਰ ਵਾਰ ਹੱਥ ਨਾ ਲਗਾਉਣ ਅਤੇ ਭੀੜ ਵਾਲੀਆਂ ਥਾਵਾਂ ਤੇ ਮਾਸਕ ਦੀ ਵਰਤੋਂ ਕਰਨ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਉੱਤਰੀ ਕੋਰੀਆ ਨੇ ਜਾਸੂਸੀ ਉਪਗ੍ਰਹਿ ਬਾਰੇ ਅਮਰੀਕਾ ਦੀ ਗੱਲਬਾਤ ਤੇ ਪੇਸ਼ਕਸ਼ ਨੂੰ ਠੋਕਰ ਮਾਰੀ। ਇਜ਼ਰਾਈਲ ਤੇ ਹਮਾਸ ਜੰਗਬੰਦੀ ਇਕ ਦਿਨ ਹੋਰ ਵਧਾਉਣ ਦੇ ਲਈ ਕਤਰ ਹੋਇਆ ਸਹਿਮਤ। ਪੀਟੀਆਈ ਚੇਅਰਮੈਨ ਦੀ ਚੋਣ ਨਹੀਂ ਲੜਨਗੇ ਇਮਰਾਨ। ਅਮਰੀਕੀ ਫੌਜ ਦਾ ਹੈਲੀਕਾਪਟਰ ਜਾਪਾਨ ਦੇ ਵਿਚ ਹੋਇਆ ਹਾਦਸਾ ਗ੍ਰਸਤ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਹੁੰਦੇ ਹੋ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cash ਪਿਕਅਪ ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
Good news for holiday season shoppers. Lisa Cosmetic is back with huge discount on brand name product. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lisacosmetics.com.
ਲੋ ਜੀ, ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਟਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 ਡਾਲਰਾਂ ਚ, ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। ਜੀ ਟੀ ਏ ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ ਡੋਟ ਸੀ ਏ ਤੇ ਰਜਿਸਟਰ ਕਰੋ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਅਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਉਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ, ਬਜਟ ਦੀ ਤਿਆਰੀ ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
ਜਦ ਵੀ ਸਜਣਾ ਉਲਝਦੀ ਜਾਪੇ ਜ਼ਿੰਦਗੀ ਦੀ ਤੰਦ ਤਾਣੀ, ਅੱਖੀਆਂ ਦੇ ਵਿੱਚ ਠਹਿਰਨ ਲੱਗ ਜਾਏ ਬੇਬਸੀਆਂ ਦਾ ਪਾਣੀ, ਜਦੋਂ ਸਤਾਵੇ ਜਦੋਂ ਰੋਵੇ ਆ ਕੇ ਆ ਪੁਰਾਣੀ, ਅੱਖੀਆਂ ਪੂੰਝਣ ਦੇ ਲਈ ਸਾਵੇਂ ਬੈਠਾ ਨਾ ਹੋਏ ਹਾਣੀ, ਉਹ ਆਪਣੇ ਮੋਢੇ ਥਾਪੀ ਦੇ ਕੇ ਪੈਂਦੀ ਹੈ ਸਮਝਾਣੀ, ਇਹ ਸਿਲਸਿਲਾ ਚੱਲਦਾ ਹੀ ਰਹਿਣਾ ਖੇੜੇ ਆਉਣੀ ਜਾਣੀ ਜ਼ਿੰਦਗੀ। ਫਿਕਰਾਂ ਕੰਡਾ ਕੋਈ ਚਬੋਈ ਰੱਖਣ ਵੇੜੇ ਉੱਗੀਆਂ ਕਿੱਕਰਾਂ, ਉਹ ਰਾਲਾ ਚਾਲਾ ਰਿਸ਼ਤੇ ਵਿਸ਼ਤੇ ਸਭ ਵਾਧੂ ਦੀਆਂ ਫਿਕਰਾਂ ਕੰਡਾ ਕੋਈ ਚਬੋਈ ਰੱਖਣ ਵੇੜੇ ਉੱਗੀਆਂ ਕਿੱਕਰਾਂ, ਅਕਲਾਂ ਦੇ ਵਿੱਚ ਉਤਰੂ ਜਿਸ ਦਿਨ ਪੈ ਗਈ ਠੋਕਰ ਖਾਣੀ, ਵਕਤੋਂ ਪਹਿਲਾਂ ਸਮਝ ਨਹੀਂ ਆਉਂਦੀ ਦੱਸੀ ਗੱਲ ਸਿਆਣੀ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
ਕਰੰਟ ਅਫੇਅਰਸ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਜੀਓਗ੍ਰਾਫੀ ਡਿਪਾਰਟਮੈਂਟ ਜੀਓਗ੍ਰਾਫੀ ਵਿਭਾਗ ਤੋਂ ਡਾਕਟਰ ਗੁਰਿੰਦਰ ਕੌਰ ਜੀ, ਕਿਉਂਕਿ 12 ਨਵੰਬਰ ਨੂੰ ਇੱਕ ਹਾਦਸੇ ਦਾ ਸਿਲਸਿਲਾ ਸ਼ੁਰੂ ਹੋਇਆ ਸਿਲਕਿਆਰਾ ਬਾਰਾਕੋਟ ਸੁਰੰਗ, ਸੋ ਇਹ ਸੁਰੰਗ ਉੱਤਰਕਾਸ਼ੀ ਯਮਨੋਤਰੀ ਮਾਰਗ ਤੇ ਜਿਵੇਂ ਉਹ 4 ਲੇਨ ਵਾਲੇ ਵੱਡੇ ਪ੍ਰੋਜੈਕਟ ਤੀਰਥ ਸਥਾਨਾਂ ਨੂੰ ਜੋੜਨ ਵਾਲਾ ਇੱਕ ਪ੍ਰੋਜੈਕਟ ਸੀ, ਖੈਰ ਇਹਦੇ ਵਿੱਚ ਹਾਦਸਾ ਵਾਪਰਿਆ ਤੇ ਸੁਰੰਗ ਕੋਲੈਪਸ ਕਰ ਗਈ, ਅੰਦਰੋਂ ਮਜ਼ਦੂਰ ਫਸੇ ਰਹੇ। ਬਹੁਤ ਛੋਟੀਆਂ ਛੋਟੀਆਂ 2-3 ਕਾਲਮੀ ਛੋਟੇ ਡੇਢ ਕੁ ਕਾਲਮ ਦੀ ਖ਼ਬਰ ਇੰਨੇ ਕੁ ਦਿਨ ਚੱਲਦੀ ਰਹੀ ਤੇ ਅਖੀਰ ਜਦੋਂ ਇਹ 28 ਨਵੰਬਰ ਨੂੰ ਪਰਸੋਂ 28-27 ਨੂੰ ਜਦੋਂ ਇਹ ਬਾਹਰ ਨਿਕਲੇ ਮਜ਼ਦੂਰ ਸੁਰੱਖਿਅਤ ਕੱਢੇ ਗਏ ਤੇ ਕੱਲ ਦੇ ਅਖਬਾਰ ਆਏ ਤੇ ਉਹਨਾਂ ਦੇ ਵਿੱਚ ਫਿਰ ਭਰਪੂਰ ਖ਼ਬਰਾਂ ਪੜਨ ਨੂੰ 29 ਤਰੀਕ ਨੂੰ ਮਿਲੀਆਂ ਕਿ ਬਈ ਬਚਾਅ ਕਾਰਜਾਂ ਵਿੱਚ ਇਹ ਹੋ ਗਿਆ, ਸਫਲਤਾ ਦੇ ਵਿੱਚ ਸਾਰੇ ਮੂਹਰੇ ਆਉਣ ਲੱਗੇ। ਪਰ ਅਸਲ ਗੱਲ ਇਹਦੇ ਵਿੱਚ ਫੇਰ ਲੁਕਦੀ ਜਾ ਰਹੀ ਹੈ ਪਿੱਛੇ ਕਿ ਆਖਰ ਇਹ ਕਿਉਂ ਹੋ ਰਿਹਾ ਤੇ ਕਿੱਥੇ ਗਲਤੀਆਂ ਕੀਤੀਆਂ ਜਾ ਰਹੀਆਂ ਨੇ, ਅਣਗਹਿਲੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਅਪਰਾਧਕ ਅਣਗਹਿਲੀਆਂ ਹੋ ਰਹੀਆਂ ਨੇ, ਸੋ ਇਸੇ ਮੁਤਲਕ ਅਸੀਂ ਗੱਲਬਾਤ ਕਰਾਂਗੇ ਡਾਕਟਰ ਗੁਰਿੰਦਰ ਕੌਰ ਜੀ ਨਾਲ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਫੋਰ ਯੋਰ ਟਾਈਮ ਜੀ, ਸਤਿ ਸ੍ਰੀ ਅਕਾਲ ਐਂਡ ਵੈਲਕਮ।
ਸਤਿ ਸ੍ਰੀ ਅਕਾਲ ਜੀ
ਜੀ। ਤੇ ਡਾਕਟਰ ਸਾਹਿਬ ਬਿਲਕੁਲ ਮੰਗਲਵਾਰ ਵਾਲੇ ਦਿਨ ਤੁਹਾਡਾ ਆਰਟੀਕਲ ਪੜਨ ਨੂੰ ਮਿਲਿਆ, ਨੈਚੁਰਲੀ ਤੁਸੀਂ ਕੁਝ ਦਿਨ ਪਹਿਲਾਂ ਪੰਜਾਬੀ ਟ੍ਰਿਬਿਊਨ ਨੂੰ ਲਿਖ ਕੇ ਭੇਜਿਆ ਹੋਏਗਾ ਤੇ ਫਿਰ ਸਾਡੇ ਕੋਲ ਹੋਰ ਸਿਲਸਿਲਿਆਂ ਤੋਂ ਵੀ ਆਉਂਦਾ ਰਿਹਾ ਤੇ ਮੰਗਲਵਾਰ ਨੂੰ ਜਦੋਂ ਸ਼ਾਮ ਨੂੰ ਦੇਖਿਆ ਤੇ ਫਿਰ ਇਹ ਸਫਲਤਾ ਪੂਰਵਕ ਉਹਨਾਂ 41 ਮਜ਼ਦੂਰਾਂ ਨੂੰ ਬਾਹਰ ਵੀ ਕੱਢ ਲਿਆ ਗਿਆ। ਪਰ ਮੇਨ ਸਵਾਲ ਹੈ ਜਿਹੜਾ ਉੱਥੇ ਤੋਂ ਉੱਥੇ ਹੀ ਖੜਿਆ ਰਿਹਾ, ਸੋ ਪਹਿਲਾਂ ਤਾਂ ਅਸੀਂ ਤੁਸੀਂ ਮੈਨੂੰ ਸਾਰਾ ਜਿਹਾ ਥੋੜਾ ਜਿਹਾ ਜਿਸ ਤਰ੍ਹਾਂ ਇੱਕ ਜੀਓਗ੍ਰਾਫੀ ਦੇ ਪ੍ਰੋਫੈਸਰ ਵਾਂਗੂ ਸਾਨੂੰ ਇਹ ਘਟਨਾਕ੍ਰਮ ਜਿਹਾ ਸਮਝਾ ਦਿਓ ਕਿ ਕੀ ਗੱਲਬਾਤ, ਫਿਰ ਅਸੀਂ ਇਹਦੇ ਕਾਰਨਾਂ ਦੀ ਨਿਸ਼ਾਨਦੇਹੀ ਤੁਹਾਡੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ।
ਇਹ ਜਿਹੜੀ ਸਿਆਲ ਕਿਆਰਾ ਬਾਰਕੋਟ ਸੁਰੰਗ ਹਾਦਸਾ ਹੈ, ਇਹ ਇਕਦਮ ਨੀ ਵਾਪਰਿਆ। ਇਹਦੇ ਚ ਇਹ 2019 ਚ ਵੀ ਜਦੋਂ ਇਹ ਸੁਰੰਗ ਸ਼ੁਰੂ ਕੀਤੀ ਗਈ ਹੈ, ਤਦ ਇੱਥੇ ਥੋੜਾ ਜਿਹਾ ਕਿਸੇ ਥਾਂ ਤੋਂ ਸੁਰੰਗ ਦੇ ਜਿਸ ਥਾਂ ਤੋਂ ਹੁਣ ਗਿਰਿਆ ਉਸੇ ਥਾਂ ਤੋਂ ਪਹਿਲਾਂ ਵੀ ਢਿੱਗ ਡਿੱਗੀ ਸੀਗੀ, ਪਰ ਫਿਰ ਇਹਨਾਂ ਨੇ ਕੁਛ ਟਾਈਮ ਲਈ ਰੋਕ ਦਿੱਤੀ। ਦੁਬਾਰਾ ਇਹ ਸ਼ੁਰੂ ਕੀਤਾ ਗਿਆ 11 ਤਰੀਕ ਨੂੰ ਵੀ ਉੱਥੇ ਰੇਤ ਉੱਪਰੋਂ ਥੱਲੇ ਗਿਰੀ ਹੈ, ਕਾਫੀ ਮਤਲਬ ਢਿੱਗ ਡਿੱਗੀ ਹੈ, ਉਹਨੂੰ ਦੇਖ ਕੇ ਮਜ਼ਦੂਰ ਥੋੜੇ ਘਬਰਾਏ ਨੇ। ਤੇ ਜਦੋਂ ਉਹ 11 ਨਵੰਬਰ ਦੀ ਰਾਤ ਨੂੰ ਜਦੋਂ ਮਜ਼ਦੂਰ ਆਪਣੀ ਉੱਥੇ ਜਾ ਰਹੇ ਸੀਗੇ ਕੰਮ ਤੇ, ਇਹਨਾਂ ਦੀ 12-12 ਘੰਟਿਆਂ ਦੀਆਂ ਸ਼ਿਫਟ ਹੁੰਦੀਆਂ ਸੀ, ਸਵੇਰੇ 5:30 ਤੋਂ ਸ਼ਾਮ ਦੇ 5:30 ਤੱਕ, ਸ਼ਾਮ ਦੇ 5:30 ਤੋਂ ਸਵੇਰੇ 5:30 ਤੱਕ। ਉਹਨਾਂ ਨੇ ਉਦੋਂ ਜਦੋਂ ਗਏ ਹੈ ਉਹਨਾਂ ਨੇ ਦੇਖਿਆ ਤਾਂ ਥੋੜਾ ਜਿਹਾ ਕੰਕਰੀਟ ਥੱਲੇ ਗਿਰਿਆ ਤੇ ਨਾਲ ਦੀ ਨਾਲ ਉਹਨਾਂ ਨੇ ਆਪਣੀ ਜਾਣ ਚ ਜਿਹੜੇ ਡਿਊਟੀ ਕਰਕੇ ਜਾ ਰਹੇ ਸੀ ਉਹਨਾਂ ਨੇ ਜਾ ਕੇ ਆਪਣੇ ਸੀਨੀਅਰਸ ਨੂੰ ਰਿਪੋਰਟ ਕਰਤਾ ਗਿਰਿਆ, ਤਾਂ ਜਦ ਤੱਕ ਕਿ ਉਹ ਕੋਈ ਐਕਸ਼ਨ ਲੈਂਦੇ ਉਹ ਸਾਰਾ ਗਿਰ ਗਿਆ ਸੀ। ਅਸਲ ਸਿਲਕਿਆਰਾ ਬਾਰਕੋਟ ਸੁਰੰਗ ਹੈ ਜੀ, ਇਹ 4-ਧਾਮ ਮਾਰਗ ਹੈ ਜਿਹੜਾ ਇੱਕ ਵੱਡਾ ਪ੍ਰੋਜੈਕਟ ਹੈ, ਇਹ 4 ਧਾਮਾਂ ਨੂੰ ਜੋੜ ਰਿਹਾ ਹੈ ਜੀ, ਕੇਦਾਰਨਾਥ, ਬਦਰੀਨਾਥ, ਗੰਗੋਤਰੀ ਤੇ ਯਮਨੋਤਰੀ ਨੇ। ਇਹਨੂੰ ਆਲ ਵੈਦਰ ਰੋਡ ਬਣਾਉਣਾ ਚਾਹ ਰਹੀ ਹੈ ਸਾਡੀ ਗਵਰਨਮੈਂਟ, ਤੇ ਉਹਦੇ ਚ ਇਹ ਹੈ ਕਿ ਸਾਰੇ ਸੀ ਕਿਉਂਕਿ ਪਹਾੜੀ ਇਲਾਕਾ ਹੈ ਉੱਤਰਾਖੰਡ, ਇੱਥੇ 6 ਮਹੀਨੇ ਬਰਫ਼ ਪੈਣ ਕਰਕੇ ਬੰਦ ਹੋ ਜਾਂਦਾ ਹੈ 6 ਮਹੀਨੇ ਰਸਤੇ, ਰਾਦਰ 4 ਧਾਮਾਂ ਦੇ ਕਬਾੜ ਵੀ ਬੰਦ ਹੋ ਜਾਂਦੇ, ਮਤਲਬ ਉਹ 4 ਧਾਮ ਬੰਦ ਹੋ ਜਾਂਦੇ, ਜਿਹੜੇ ਮੰਦਰ ਹੈ ਵੱਡੇ ਇਹ ਬੰਦ ਹੋ ਜਾਂਦੇ ਹੈ। ਪਰ ਇਹ ਸਾਰਾ ਸਾਲ ਖੋਲਣ ਲਈ ਇਹ ਸੜਕ ਬਣਾਈ ਜਾ ਰਹੀ ਹੈ, ਇਹ 4 ਮਾਰਗੀ ਸੜਕ ਹੈ, ਇਹ 4 ਮਾਰਗੀ ਸੜਕ ਚ ਇਹ 24 ਮੀਟਰ ਚੌੜੀ 12 ਮੀਟਰ ਚੌੜੀ ਸੜਕ ਬਣਾਉਣਾ ਚਾਹ ਰਹੇ ਨੇ, ਬਣਾ ਰਹੇ ਨੇ ਜੀ। ਚੋਂ ਜੇ ਤੁਸੀਂ 12 ਮੀਟਰ ਚੌੜੀ ਸੜਕ ਬਣਾਉਣੀ ਹੈ ਤਾਂ ਉਹਨਾਂ ਨੂੰ 24 ਮੀਟਰ ਥਾਂ ਲੈਣੀ ਪੈਣੀ ਹੈ, ਕਿਉਂਕਿ ਕਿਤੇ ਟਰਨ ਆ ਗਿਆ ਤੁਹਾਨੂੰ ਫੁੱਟਪਾਥ ਵੀ ਰੱਖਣਾ ਹੈ ਨਾ, ਸਾਰੇ ਸਾਈਡ ਤੇ ਦੋਹੇ ਪਾਸੇ ਫੋਰ ਲੇਨਿੰਗ ਕਰਨੀ ਹੈ ਤਾਂ ਉਹਦੇ ਲਈ ਬਹੁਤ ਜ਼ਿਆਦਾ ਉਹ ਕਰਨਾ ਪੈਂਦਾ ਹੈ, ਪਹਾੜ ਖੋਦਣੇ ਪੈਂਦੇ ਹੈ। ਤੇ ਜਿਹੜੇ ਇਹ ਉੱਤਰਾਖੰਡ ਹੈ, ਦਰਅਸਲ ਇਹਦੇ ਜਿਹੜਾ ਇਹ ਹਿਮਾਲਿਆ ਚ ਬਸਿਆ ਹੋਇਆ ਹੈ। ਹਿਮਾਲਿਆ ਜਿਹੜੇ ਯੰਗੈਸਟ ਮਾਊਂਟੇਨਸ ਹੈ ਇਨ ਦਾ ਵਰਲਡ, ਤੇ ਹਲੇ ਇਹ ਉੱਭਰ ਰਹੇ ਨੇ। ਜਿਹੜੇ ਪਹਾੜ ਨੇ ਉਹਨਾਂ ਦੀਆਂ ਜਿਹੜੀਆਂ ਇਹ ਇਕਦਮ ਨਹੀਂ ਬਣੇ, ਇਹ ਸਮੁੰਦਰ ਤੋਂ ਉੱਭਰਿਆ ਹੋਇਆ ਥਾਂ, ਇਹਨੂੰ ਅਸੀਂ ਜੋਗ੍ਰਾਫਿਕਲੀ ਕਹਿੰਦੇ ਹਾਂ ਫੋਲਡ ਦੇ ਥਰੂ ਬਣਿਆ ਹੈ ਨਾ, ਹੌਲੀ ਹੌਲੀ ਹਜੇ ਵੀ ਇਹ ਉੱਭਰ ਰਿਹਾ ਹੈ, ਹਰ ਸਾਲ ਇਹਦੀ ਉਚਾਈ ਵੱਧਦੀ ਹੈ। ਤੇ ਉਹ ਲੇਅਰਸ ਚ ਹੁੰਦਾ ਹੈ, ਕਦੇ ਰੇਤੇ ਦੀ ਤਹਿ ਆ ਗਈ, ਕਦੇ ਪੱਥਰਾਂ ਦੀ ਆ ਗਈ, ਕਦੇ ਫਿਰ ਰੇਤੇ ਦੀ ਆ ਗਈ, ਕਿਤੇ ਕਲੇ ਦੀ ਆ ਗਈ, ਫਿਰ ਵਿੱਚ ਕਿਤੇ ਪਾਣੀ ਵੀ ਆ ਜਾਂਦਾ। ਤੋ ਕਦੇ ਕਦੇ ਵਿੱਚੋਂ ਲਾਵਾ ਨਿਕਲਦਾ ਹੈ, ਤੋ ਉਹਨੂੰ ਅਸੀਂ ਕਹਿ ਦਿੰਦੇ ਹਾਂ ਮੈਟਾਮੋਰਫਿਜ਼ਮ ਹੋ ਗਿਆ, ਤੋ ਉਹਦੀ ਕੈਮੀਕਲ ਕੰਪੋਜੀਸ਼ਨ ਚੇਂਜ ਹੋ ਗਈ, ਉੱਥੇ ਹਾਰਡ ਰੌਕਸ ਬਣ ਜਾਂਦੀਆਂ। ਪਰ ਜਿਹੜੀ ਜਹਾਂ ਤੇ ਸੁਰੰਗ ਬਣ ਰਹੀ ਹੈ, ਉੱਥੇ ਜਦੋਂ ਹੁਣ ਖੁਦਾਈ ਵੀ ਕਰ ਰਹੇ ਸੀ ਜਾਂ ਉਹ ਮਲਬੇ ਨੂੰ ਹਟਾ ਰਹੇ ਸੀਗੇ, ਜਿੱਥੇ ਗਿਰਿਆ ਉਹ ਤਾਂ ਸੀਗਾ ਰੀਤ ਗਿਰੀ ਹੈ। ਫਿਰ ਉਹ ਤੋਂ ਬਾਅਦ ਜਦੋਂ ਅੱਗੇ ਪਟਦੇ ਜਾ ਰਹੇ ਸੀ, ਕਿਤੇ ਇਹਨਾਂ ਨੂੰ ਹਾਰਡ ਰੌਕ ਵੀ ਮਿਲੀ, ਇਹਨਾਂ ਦੀ ਮਸ਼ੀਨ ਵੀ ਟੁੱਟੀਆਂ, ਤੇ ਕਿਤੇ ਪਾਣੀ ਦਾ ਵੀ ਆਇਆ, ਕੋਈ ਸਰੋਤ ਆਇਆ, ਉਹ ਸਮੇਂ ਡਰਦੇ ਰਹੇ ਕਿ ਇਹ ਕਿਤੇ ਪਾਣੀ ਜੇ ਸੁਰੰਗ ਚ ਭਰ ਗਿਆ ਫਿਰ ਸਾਰਾ ਕੁਛ ਹੀ ਖਰਾਬ ਹੋ ਜਾਊਗਾ। ਸੋ ਡਿਫਰੈਂਟ ਤਰ੍ਹਾਂ ਦੀਆਂ ਲੀਜ ਖੁਦਾਈ ਟਾਈਮ ਵੀ ਆਈ। ਇਹ ਮਾਰਗ ਜਿਹੜਾ ਹੈ, ਚਾਰ ਮਾਰਗੀ ਸੜਕ ਬਣ ਗਈ ਰਹੀ ਹੈ ਚਾਰ ਧਾਮਾਂ ਲਈ, ਇਹਨੂੰ ਇਹ 888 ਜਾਂ 890 ਕਿਲੋਮੀਟਰ ਲੰਬੀ ਹੈ ਜੀ। ਜਦੋਂ ਕਿਸੇ ਵੀ ਪਹਾੜੀ ਇਲਾਕੇ ਚ ਕੋਈ ਵੀ ਸੜਕ ਬਣਨੀ ਹੈ, ਜੇ 100 ਮੀਟਰ ਤੋਂ ਲੰਬੀ ਹੈ ਤਾਂ ਉਹਦੇ ਲਈ ਮਿਨਿਸਟਰੀ ਆਫ ਫੋਰੈਸਟ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਵਾਲਿਆਂ ਤੋਂ ਇਹਨਾਂ ਨੂੰ ਮਨਜ਼ੂਰੀ ਲੈਣੀ ਪੈਂਦੀ ਹੈ। ਤੇ ਉਹਦੇ ਲਈ ਉਹਨਾਂ ਨੂੰ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਕਰਾਉਣੀ ਪੈਂਦੀ ਹੈ ਕਿ ਇਹ ਏਰੀਆ ਇੱਥੇ ਇਹ ਅਸੀਂ ਇਸ ਤਰ੍ਹਾਂ ਦੀ ਕੰਸਟਰਕਸ਼ਨ ਕਰਨੀ ਹੈ, ਇਸ ਤਰ੍ਹਾਂ ਦੀ ਉਸਾਰੀ ਹੋਊਗੀ। ਤੇ ਉਹਦੇ ਲਈ ਫਿਰ ਇੱਕ ਡਰਾਫਟ ਬਣਦਾ ਹੈ, ਇੱਕ ਪਲਾਨ ਬਣਦੀ ਹੈ। ਉਹਦੇ ਚ ਪਹਿਲਾਂ ਇਹਨਾਂ ਦੇ ਬੋਰਡ ਮੈਂਬਰ ਬੈਠਦੇ ਹੈ, ਬੋਰਡ ਮੈਂਬਰ ਜਦ ਉਹਨੂੰ ਪਾਸ ਕਰ ਦਿੰਦੇ ਹੈ, ਫਿਰ ਉਹ ਮੀਡੀਆ ਚ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਲੋਕਾਂ ਨੂੰ ਦੱਸਿਆ ਜਾਂਦਾ ਕਿ ਇੱਥੋਂ ਇਹ ਬਣਨੀ ਹੈ ਤੇ ਉਹਨਾਂ ਦੀ ਰਾਇ ਵੀ ਲਈ ਜਾਂਦੀ। ਜੇ ਸਾਰਾ ਪ੍ਰੋਸੈਸ ਚ ਜਿਹੜੇ ਲੋਕਲ ਲੋਕ ਹੈ, ਸਥਾਨਕ ਲੋਕ ਹੈ, ਉਹ ਵੀ ਇਹ ਹਾਂ ਕਰਦੇ ਨੇ ਕਿ ਇੱਥੇ ਬਣ ਜਾਣੀ ਚਾਹੀਦੀ ਹੈ, ਤਾਂ ਇਹ ਪ੍ਰੋਸੈਸ ਅੱਗੇ ਚੱਲਦਾ ਹੈ। ਅਦਰਵਾਈਜ਼ ਇਹਨੂੰ ਫਿਰ ਜਿੱਥੇ ਜਿੱਥੇ ਓਬਜੈਕਸ਼ਨ ਲੱਗਦਾ ਇਹਨੂੰ ਦੁਬਾਰਾ ਫਿਰ ਇਹਨਾਂ ਨੂੰ ਕਰਨਾ ਪੈਂਦਾ। ਪਰ ਉਹ ਇਹਨਾਂ ਦੀ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਕਰਾਈ ਨਹੀਂ, ਉਹਨੂੰ ਉਹ ਤੋਂ ਬਚਣ ਲਈ ਉਹਨੂੰ 53 ਹਿੱਸਿਆਂ ਚ ਵੰਡ ਲਿਆ, ਛੋਟੇ ਛੋਟੇ 53 ਹਿੱਸਿਆਂ ਚ, 100 53 ਹਿੱਸਿਆਂ ਚ ਇਹਨੂੰ ਵੰਡਿਆ ਗਿਆ। ਤੇ ਇਹ ਸ਼ੁਰੂ ਤੋਂ ਹੀ ਕੰਟਰੋਵਰਸ਼ੀਅਲ ਪ੍ਰੋਜੈਕਟ ਰਿਹਾ, ਹਰ ਵਾਰ ਇੱਥੇ ਰੌਲਾ ਪੈਂਦਾ ਰਿਹਾ। ਤੇ 2020 ਚ ਇੰਨਾ ਜ਼ਿਆਦਾ ਸੀਗਾ ਕਿ ਇੱਕ ਸੁਪਰੀਮ ਕੋਰਟ ਨੇ ਕਮੇਟੀ ਕੋਨਸਟੀਚਿਊਟ ਕੀਤੀ ਕਿ ਇੱਥੇ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ। ਉਹਦੇ 22 ਮੈਂਬਰ ਸੀ, 22 ਚੋਂ 17 ਫਿਰ ਇਹਦੇ ਹੱਕ ਚ ਭੁਗਤ ਗਏ, ਤੇ 5 ਜਿਹੜੇ ਸੀ ਉਹਨਾਂ ਨੇ ਕਿਹਾ ਕਿ ਬਣਨੀ ਨਹੀਂ ਚਾਹੀਦੀ, ਇਟ ਇਜ਼ ਅ ਵੈਰੀ ਸੈਂਸਿਟਿਵ ਏਰੀਆ, ਉੱਤਰਾਖੰਡ ਬਹੁਤ ਜ਼ਿਆਦਾ ਸੈਂਸਿਟਿਵ ਹੈ, ਬਹੁਤ ਫਰਜਾਈਲ ਹੈ। ਈਵਨ ਇਹ ਭੁਚਾਲ ਸੰਵੇਦਨਸ਼ੀਲ ਖੇਤਰ ਚ ਵੀ ਪੈਂਦਾ, ਇੱਥੇ ਭੁਚਾਲ ਵੀ ਜੇ ਆਇਆ ਆਉਂਦੇ ਹੈ, ਇੱਥੇ ਚਮੋਲੀ ਚ ਆਇਆ ਸੀਗਾ, ਉੱਤਰਕਾਸ਼ੀ ਇਸੇ ਏਰੀਏ ਚ, ਇਸੇ ਡਿਸਟ੍ਰਿਕਟ ਚ, ਉੱਤਰਕਾਸ਼ੀ ਚ ਵੀ ਆਇਆ ਹੋਇਆ 91 ਚ, ਉਦੋਂ ਸੈਂਕੜੇ ਲੋਕ ਮਰ ਗਏ ਸੀਗੇ। ਤੇ 1999 ਚ ਦੁਬਾਰਾ ਆਇਆ, ਉਹ ਚਮੋਲੀ ਚ ਆਇਆ ਸੀ ਜਿੱਥੇ ਪਹਿਲਾਂ ਹਾਦਸਾ ਵਾਪਰਿਆ 2021 ਚ, ਉੱਥੇ ਆਇਆ ਸੀ, ਉੱਥੇ ਵੀ ਕਾਫੀ ਲੋਕ ਮਰੇ ਸੀਗੇ। ਸੋ ਇੱਥੇ ਉਹਨਾਂ ਨੇ ਫਿਰ ਉਹਨਾਂ ਚੋਂ ਇੱਕ ਬੰਦਾ ਜਿਹਦਾ ਨਾਂ ਰਵੀ ਚੋਪੜਾ, ਉਹਨੇ ਰਿਜ਼ਾਈਨ ਕਰਤਾ ਸੀ ਕਿ ਮੈਂ ਜੇ ਹਿਮਾਲਿਆ ਦਾ ਕਤਲ ਹੁੰਦਾ ਮੈਂ ਨਹੀਂ ਦੇਖ ਸਕਦਾ। ਇਹ ਸੈਂਸਿਟਿਵ ਏਰੀਆ, ਪਰ ਫਿਰ ਕੇਂਦਰ ਸਰਕਾਰ ਨੇ ਇਹ ਹਵਾਲਾ ਦਿੱਤਾ ਕਿ ਜਿਹੜਾ ਇਹ ਸਿਕਿਉਰਿਟੀ ਰੀਜ਼ਨਸ ਕਰਕੇ ਇਹ ਸਾਨੂੰ ਚਾਰ ਫੋਰ ਲੇਨ ਸੜਕ ਬਣਾਉਣੀ ਪੈਣੀ ਹੈ, ਕਿਉਂਕਿ ਚਾਈਨਾ ਬਹੁਤ ਜ਼ਿਆਦਾ ਆਪਣੇ ਵਾਲੀ ਸਾਈਡ 'ਤੇ ਬਹੁਤ ਜ਼ਿਆਦਾ ਡਿਵੈਲਪਮੈਂਟ ਕਰ ਰਿਹਾ, ਹੈਲੀਪੈਡ ਬਣਾ ਰਿਹਾ, ਰੇਲਵੇ ਬਣਾ ਰਹੀ ਹੈ, ਸੜਕਾਂ ਬਣ ਰਹੀਆਂ ਉੱਧਰ, ਅਤੇ ਉਹ ਕਦੇ ਵੀ ਹਮਲਾ ਕਰ ਦੂਗਾ ਕਿ ਅਸੀਂ ਸਾਨੂੰ ਇਹ ਬਣਾਉਣਾ, ਇਸ ਲਈ ਇਹ ਪ੍ਰੋਜੈਕਟ ਦੁਬਾਰਾ ਸ਼ੁਰੂ। ਇਹਦਾ ਬੈਕਗਰਾਉਂਡ ਹੈ
ਜੀ। ਤੇ ਹੁਣ ਮੈਡਮ ਜਿਵੇਂ ਅਸੀਂ ਇਹਨੂੰ ਸਾਰੇ ਪ੍ਰੋਸੈਸ ਨੂੰ ਦੇਖਦੇ ਹਾਂ, ਇਹਦੇ ਵਿੱਚ ਆਮ ਤੌਰ ਤੇ ਮੇਰਾ ਆਪਣਾ ਵੀ ਵਿਊ ਹੈ, ਚਾਹੇ ਮੈਂ ਕੈਨੇਡਾ ਦੇ ਵਿੱਚ ਟੋਰਾਂਟੋ ਵਾਲੀ ਸਾਈਡ ਵੀ ਰਿਪੋਰਟਿੰਗ ਕਰ ਰਹੇ ਹਾਂ, ਨਿਊਜ਼ ਪੜ੍ਹੀ ਦੀ ਹੈ, ਚਾਹੇ ਅਲਬਰਟਾ ਵੱਲ, ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟਸ ਨੇ ਤੇ ਉਹਨਾਂ ਦੇ ਸਾਹਮਣੇ ਇਨਵਾਇਰਮੈਂਟ ਨੂੰ ਬਿਲਕੁਲ ਵੀ ਇੱਜ਼ਤ ਤਾਂ ਚਲੋ ਦੇਣਾ ਬਹੁਤ ਪਿੱਛੇ ਦੀ ਗੱਲ ਰਹਿ ਗਈ, ਜ਼ਲੀਲ ਬਹੁਤ ਕੀਤਾ ਜਾਂਦਾ। ਮੈਂ ਰੋਨਲਡ ਰੀਗਨ ਦੀ ਸਟੇਟਮੈਂਟ ਵੀ ਪੁਰਾਣੇ ਟਾਈਮ ਦੀਆਂ ਪੜ੍ਹਦਾ ਤੇ ਉਹ ਐਨਵਾਇਰਮੈਂਟਲ ਐਕਸਟ੍ਰੀਮਿਸਟ ਕਹਿੰਦੇ ਨੇ। ਮੈਂ ਛੋਟੇ ਹੁੰਦਿਆਂ ਤੋਂ ਜਿੰਨਾ ਕੁ ਅੱਤਵਾਦ ਪੜ੍ਹਿਆ, ਉਹ ਕਿਸੇ ਧਰਮਾਂ ਨਾਲ ਜਾਂ ਰਾਜਨੀਤਿਕ ਸਿਆਸਤ ਨਾਲ ਜੁੜਿਆ ਅੱਤਵਾਦ ਦੇਖਿਆ, ਇਹ ਵਾਤਾਵਰਨ ਅੱਤਵਾਦੀ ਕਹਿੰਦੇ ਨੇ। ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਤੇ ਜੇ ਇਸੇ ਨੂੰ ਮੈਂ ਉਹਨਾਂ ਦੇ ਮੀਡੀਆ ਦੇ ਸਾਹਮਣੇ ਕਿਸੇ ਤਰ੍ਹਾਂ ਪ੍ਰੋਜੈਕਟ ਕਰਾਂ ਤੇ ਉਹ ਸਾਨੂੰ ਐਨਵਾਇਰਮੈਂਟਲ ਐਕਸਟ੍ਰੀਮਿਸਟ ਕਹਿ ਕੇ ਉੱਥੇ ਲੇਬਲ ਕੀਤਾ ਜਾਂਦਾ, ਚਾਹੇ ਆਪਣੇ ਆਦਿਵਾਸੀਆਂ ਨੂੰ ਲਾ ਲਓ ਜਾਂ ਪਹਾੜਾਂ ਤੇ ਲਹਿੰਦੇ ਲੋਕਾਂ ਨੂੰ ਲਾ ਲਓ ਜਾਂ ਕਿਸਾਨੀ ਜ਼ਮੀਨੀ ਦੇ ਉੱਤੇ ਜਿਹੜੇ ਕੰਮ ਕਰਦੇ ਆ ਉਹਨਾਂ ਦਾ ਜ਼ਮੀਨ ਨਾਲ ਲਗਾਵ ਹੈ, ਜਾਂ ਬਾਹਰ ਫਸਟ ਨੇਸ਼ਨਸ ਦੀ ਗੱਲ ਕਰ ਲਈਏ ਕੈਨੇਡਾ ਅਮਰੀਕਾ ਦੀ ਧਰਤੀ ਤੇ, ਉਹ ਵੀ ਆਪਣੀ ਧਰਤੀ ਨੂੰ ਪਿਆਰ ਕਰਨ ਵਾਲੇ ਆ, ਪਰ ਇਹਨਾਂ ਨੂੰ ਅਨਪੜ ਗਵਾਰ ਤੇ ਪਿੱਛੇ ਰਹਿਣ ਵਾਲੇ ਕਹਿ ਕੇ, ਕਿਉਂਕਿ ਤਰੱਕੀ ਦੇ ਰਾਹ ਦਾ ਰੋੜਾ ਨੇ। ਸੋ ਇੱਕ ਖਾਸ ਤਰ੍ਹਾਂ ਦਾ ਇੱਕ ਪੂਰਾ ਮੈਕੇਨਿਜ਼ਮ ਬਣਿਆ ਹੋਇਆ ਜੀ, ਤੇ ਸਾਡੇ ਵਰਗੇ ਤੇ ਇਹ ਦੇਖਦੇ ਵੀ ਯਾਰ ਚੰਗੇ ਭਰੇ ਕਾਲਾਂ ਦੇ ਉੱਤੇ ਜਾ ਕੇ ਹੈ, ਦੋ ਦਿਨਾਂ ਦਾ ਕੰਮ ਆ ਜਿਹੜਾ ਉਹ ਅੱਧੇ ਦਿਨ ਚ ਕਰਕੇ ਮੁੜਾਇਆ ਕਰਨਾ ਸੀ, ਨਾਲੇ ਬਜ਼ੁਰਗਾਂ ਨੂੰ ਦਰਸ਼ਨ ਕਰਾ ਦੇਣੇ ਸੀਗੇ, ਤੇ ਇਹ ਲੋਕ ਵਿਰੋਧ ਕਰ ਰਹੇ ਆ। ਤੁਹਾਨੂੰ ਵੀ ਤਾਂ ਇਸ ਤਰ੍ਹਾਂ ਦੇ ਚੈਲੰਜਸ ਨਜ਼ਰ ਆਉਂਦੇ ਹੋਣਗੇ, ਕਿਉਂਕਿ ਜਿਹੜੀ ਪਾਪੂਲਰ ਵੇਵ ਹੈ ਸਿਵਾਏ ਉੱਥੋਂ ਦੇ ਇੰਪੈਕਟ ਵਾਲੇ ਲੋਕਾਂ ਤੋਂ ਬਿਨਾਂ ਹੋਰ ਕਿਸੇ ਨੂੰ ਸਮਝ ਨੀ ਆਉਂਦੀ। ਜੇ ਹੁਣ ਮਨਾਲੀ ਚ ਫੋਰ ਵੇ ਬਣੇ ਆ ਤੇ ਸਾਡੇ ਵਰਗਾ ਕਹਿੰਦਾ ਯਾਰ ਘੁੰਮਣਾ ਫਿਰਨਾ ਆਸਾਨ ਹੋ ਗਿਆ, ਅੱਗੇ ਤਾਂ ਪੰਜ ਬਾਰਾਂ ਬਾਰਾਂ ਘੰਟੇ ਲੱਗਦੇ ਸੀ, ਹੁਣ ਪੰਜਾਂ ਘੰਟਿਆਂ ਚ ਚਲੇ ਜਾਈਦਾ। ਸੋ ਮੈਂ ਇਹ ਕਹਿ ਰਿਹਾ ਕਿ ਲੋਕਲ ਏਰੀਏ ਦੇ ਪੜ੍ਹੇ ਲਿਖੇ ਜਾਂ ਤੁਹਾਡੇ ਵਰਗੇ ਲੋਕਾਂ ਨੂੰ ਛੱਡ ਕੇ ਬਹੁ ਗਿਣਤੀ ਤਾਂ ਉਹਨਾਂ ਲਾ ਰਿਹਾ ਝਾਂਸੀਆਂ ਚ ਗਰੀਡ ਐਂਡ ਫੀਅਰ ਫੈਕਟਰ ਦੇ ਵਿੱਚ ਬਿਲੀਵ ਕਰ ਲੂਗੀ। ਭਾਰਤ ਦੀ ਏਕਤਾ ਦਾ ਮਾਮਲਾ ਕਹਿ ਦੋ, ਭਾਰਤ ਦੀ ਸੁਰੱਖਿਆ ਦਾ ਮਾਮਲਾ, ਉਹਦੇ ਨਾਲ ਫੀਅਰ ਆ ਗਿਆ, ਗਰੀਡ ਇਹੀ ਆ ਕਿ ਚਲੋ ਘੁੰਮਣਾ ਫਿਰਦਾ ਆਸਾਨ ਹੋ ਗਿਆ। ਹਾਂਜੀ
ਨਹੀਂ ਜੀ, ਇਹ ਆਮ ਲੋਕਾਂ ਲਈ ਹੈ ਜਿਹਨਾਂ ਦੇ ਟੂਰਿਜ਼ਮ ਪਰਪਸ ਨਾਲ ਜਾਂਦੇ ਆ, ਜਾਂ ਜਿਹੜੇ ਬਹੁਤ ਸ਼ਰਧਾਲੂ ਹੈ ਜਿਹਨਾਂ ਨੇ ਸਾਰੇ ਧਾਮ ਸਥਿਤ ਜਾਣਾ, ਪਰ ਜਿਹੜੇ ਵੀ ਬਹੁਤ ਜ਼ਿਆਦਾ ਧਾਰਮਿਕ ਵਿਚਾਰਾਂ ਦੀ ਪ੍ਰਵਿਰਤੀ ਰੱਖਦੇ ਹੈ, ਕਿਉਂਕਿ ਜੇ ਆਪਾਂ ਹਿਸਟੋਰੀਕਲ ਬੈਕਗਰਾਉਂਡ ਦੇਖੀਏ ਤਾਂ ਹੇਮਕੁੰਡ ਸਾਹਿਬ ਵੀ ਉੱਥੇ ਹੈ, ਇਹ ਸਾਰੇ ਮੰਦਰ ਵੀ ਉੱਥੇ ਹੈ, ਹਨਾ। ਉਹਦਾ ਐਕਸੈਸਿਬਿਲਿਟੀ ਉੱਦਾਂ ਦੀ ਨਹੀਂ ਸੀ, ਪਰ ਉਹ ਲੋਕ ਜਾਂਦੇ ਸੀ ਤੇ ਕੁਦਰਤ ਦੇ ਨਾਲ ਮੇਲ ਖਾ ਕੇ ਉਹਦੇ ਨਾਲ ਮਤਲਬ ਉਹਦੇ ਅਕੋਰਡਿੰਗਲੀ ਜਾਂਦੇ ਸੀ, ਜਾਂਦੇ ਸੀ ਪੈਦਲ ਚੱਲ ਕੇ ਜਾਂਦੇ ਸੀ, ਉਹਨਾਂ ਨੂੰ ਕੋਈ ਰਸਤੇ ਦਾ ਨਹੀਂ ਸੀ, ਉਹਨਾਂ ਨੂੰ ਕੋਈ ਸ਼ਾਰਟਕੱਟ ਨਹੀਂ ਸੀ ਮਾਰਨਾ, ਪਰ ਕਿਉਂਕਿ ਉਹਨਾਂ ਦੇ ਮਨ ਚ ਸਮਾਇਆ ਹੋਇਆ ਸੀ ਅਸੀਂ ਇੱਕ ਧਾਰਮਿਕ ਸਥਾਨ ਤੇ ਜਾ ਰਹੇ ਹਾਂ, ਉਸ ਚਾਰੇ ਥਾਂ ਦੇ ਨਾ ਜਾ ਕੇ ਇੱਕ ਥਾਂ ਤੇ ਵੀ ਜਾ ਸਕਦੇ ਸੀ, ਉਹ ਸੀ ਸ਼ਰਧਾ। ਬੇਸ਼ਕ ਧਾਰਮਿਕ ਸਥਾਨਾਂ ਦਾ ਨਾਂ ਲਿਆ ਜਾਂਦਾ ਹੈ, ਹੁਣ ਧਾਰਮਿਕ ਸਥਾਨਾਂ ਤੇ ਤਾਂ ਬਜ਼ੁਰਗ ਜਾਂਦੇ ਹੈ, ਬਜ਼ੁਰਗ ਇਹਨਾਂ ਹਾਲਾਤਾਂ ਚ ਨਹੀਂ ਜਾ ਸਕਦੇ, ਕਿਉਂਕਿ 2013 ਦੀ ਤ੍ਰਾਸਦੀ ਤੋਂ ਬਾਅਦ ਜਦੋਂ ਉੱਥੇ ਇੰਨੇ ਜ਼ਿਆਦਾ ਲੋਕ ਫਸ ਕੇ ਲੱਖ ਡੇਢ ਲੱਖ ਸ਼ਰਧਾਲੂ ਉੱਥੇ ਫਸ ਗਿਆ ਸੀਗਾ, ਉਹ ਤੋਂ ਬਾਅਦ ਜਿਹੜਾ ਵੀ ਉੱਧਰ ਨੂੰ ਜਾਂਦਾ ਹੈ ਉਹ ਬਹੁਤ ਸੋਚ ਕੇ ਜਾਂਦਾ ਹੈ। ਸੋ ਇਹ ਹੈ ਕਿ ਜਿਹੜੇ ਉੱਥੋਂ ਦੇ ਸਥਾਨਕ ਲੋਕ ਹੈ ਉਹ ਬਹੁਤ ਜ਼ਿਆਦਾ ਹਲੇ ਆਪਣੇ ਮਤਲਬ ਬਹੁਤ ਸਾਰੇ ਸਟੇਟਸ ਜਾਂ ਤੁਸੀਂ ਜੇ ਡਿਵੈਲਪਡ ਕੰਟਰੀਜ਼ ਦੀ ਵੀ ਗੱਲ ਕਰਦੇ ਹੋ ਤਾਂ ਉੱਥੇ ਵੀ ਇਹ ਇੰਨੇ ਲੋਕ ਸ਼ਾਇਦ ਅਵੇਅਰ ਨਹੀਂ ਹੈ ਜਿੰਨੇ ਉੱਤਰਾਖੰਡ ਦੇ ਲੋਕ ਅਵੇਅਰ ਨੇ। ਇਹ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਇਹਦੀ ਬੈਕਗਰਾਉਂਡ ਹੈ ਜੀ, ਕਿ ਬ੍ਰਿਟਿਸ਼ ਰਾਜ ਵੇਲੇ ਇੱਥੇ ਬ੍ਰਿਟਿਸ਼ ਰੂਲ ਕਰੇ, ਉੱਤਰਾਖੰਡ ਹਿਮਾਲਿਆ ਉਹਦੇ ਚ ਆਉਂਦਾ ਸਾਰਾ ਨਾ, ਇੱਥੇ ਗੋਦਾਰ ਦੇ ਓਕ ਦੇ ਇਹਨਾਂ ਦੇ ਜਿਹੜੇ ਸਥਾਨਕ ਦਰਖਤ ਹੈ ਬਹੁਤ ਬੜੇ ਬੜੇ ਸੀਗੇ, ਤੇ ਮਤਲਬ ਇਹਨਾਂ ਨੂੰ ਕਈ ਐਵਰਗ੍ਰੀਨ ਦਰਖਤ ਸੀਗੇ ਸਦਾ ਬਹਾਰ, ਉਹ ਇਹਨਾਂ ਨੇ ਰੇਲਵੇ ਲਾਈਨਸ ਬਣਾਉਣ ਲਈ ਕੱਟ ਲਏ ਜੀ, ਕੱਟੇ ਗਏ ਬਹੁਤ ਵੱਡੀ ਪੱਧਰ ਤੇ ਕਟਾਈ ਹੋਈ ਰੇਲਵੇ ਸਲੀਪਰ ਬਣਾਉਣ ਲਈ। ਜਦੋਂ ਉਹਨਾਂ ਨੂੰ ਦਿਖਣ ਲੱਗਿਆ ਬ੍ਰਿਟਿਸ਼ਰਸ ਨੂੰ ਕਿ ਇਹ ਤਾਂ ਇੱਥੋਂ ਖਾਲੀ ਹੋ ਰਿਹਾ ਹੈ, ਇਹ ਇਹਨਾਂ ਨੇ ਪਾਈਨ ਦਾ ਜਾਂ ਚੀੜ ਕਹਿ ਲਓ ਚੀਲ ਦਾ ਦਰਖਤ ਲਾਉਣਾ ਸ਼ੁਰੂ ਕੀਤਾ, ਕਿਉਂਕਿ ਉਹਦੀ ਗਰੋਥ ਬਹੁਤ ਜ਼ਿਆਦਾ ਸੀਗੀ, ਬਹੁਤ ਛੇਤੀ ਫੈਲਦਾ ਸੀਗਾ। ਪਰ ਜਿਹੜੇ ਸਥਾਨਕ ਲੋਕ ਸੀ ਉਹਨਾਂ ਨੂੰ ਦੇਖਿਆ ਉਹਨਾਂ ਨੇ ਕਿ ਜਿੱਥੇ ਜਿੱਥੇ ਦਰਖਤ ਲੱਗਿਆ ਹੈ, ਇੱਕ ਤਾਂ ਉੱਥੋਂ ਪਾਣੀ ਦਾ ਥੱਲੇ ਚਲਾ ਗਿਆ, ਦੂਜਾ ਉਹਨਾਂ ਥਾਵਾਂ ਤੇ ਅੱਗ ਬਹੁਤ ਲੱਗਦੀ ਸੀ। ਉਹਨਾਂ ਨੇ ਉਸ ਟਾਈਮ 1852 ਚ ਵੀ ਪ੍ਰੋਟੈਸਟ ਕੀਤਾ ਸੀ ਕਿ ਸਾਡੇ ਇੱਥੇ ਏਦਾਂ ਦੇ ਦਰਖਤ ਨਹੀਂ ਲੱਗਣੇ ਚਾਹੀਦੇ। ਤੇ 1950 ਚ ਇੱਕ ਹੋਰ ਲੇਡੀ ਜਿਹੜੀ ਕਿ ਮਹਾਤਮਾ ਗਾਂਧੀ ਦੇ ਨਾਲ ਸੀਗੀ, ਹੈ ਯੂਰਪੀਅਨ ਸੀਗੀ, ਉਹ ਉਹਦਾ ਨਾਂ ਮੀਰਾ ਬੇਨ ਕਹਿੰਦੇ ਹੈ, ਉਹ ਵੀ ਜਾ ਕੇ ਇੱਥੇ ਬਸੀ ਉੱਤਰਾਖੰਡ ਚ। ਉਹਨੇ ਦੇਖਿਆ ਕਿ ਮਤਲਬ ਫਲੱਡਸ ਆ ਰਹੇ ਹੈ, ਪਲੇਨ ਏਰੀਆ ਚ ਬਹੁਤ ਜ਼ਿਆਦਾ ਹੜ੍ਹ ਆਉਂਦਾ ਹੈ, ਤਾਂ ਉਹਨੇ ਲਿਖਿਆ ਇੱਕ ਆਰਟੀਕਲ 1950 ਚ 5 ਜੂਨ ਦੇ ਅਖਬਾਰ ਚ ਛਪਿਆ ਹੋਇਆ ਹਿੰਦੁਸਤਾਨ ਟਾਈਮਸ ਚ, ਕਿ ਹਿਮਾਲਿਆ ਚ ਕੁਛ ਗਲਤ ਹੋ ਰਿਹਾ ਹੈ ਜਿਹਦੇ ਨਾਲ ਇੱਥੇ ਬਹੁਤ ਜ਼ਿਆਦਾ ਬਰਬਾਦੀ ਹੋ ਰਹੀ ਹੈ ਥੱਲੇ ਮੈਦਾਨੀ ਇਲਾਕਿਆਂ ਚ, ਉਹਦੇ ਨਾਲ ਜ਼ਿਆਦਾ ਹੜ੍ਹ ਆ ਰਹੇ ਨੇ, ਇਸ ਬਾਰੇ ਹੁਣ ਤੋਂ ਸੋਚਣ ਦੀ ਲੋੜ ਹੈ। ਔਰ ਉਹਦੇ ਨਾਲ ਉਦੋਂ ਵੀ ਲੋਕਲ ਲੋਕ ਲੱਗੇ ਹੋਏ ਸੀ, ਸਥਾਨਕ ਲੋਕ ਕਹਿ ਦਿੰਦੇ ਨੇ। ਤੁਹਾਨੂੰ ਹੋਰ ਇੰਟਰਸਟਿੰਗ ਗੱਲ ਦੱਸਦੀ ਹਾਂ ਕਿ ਜਿਹੜਾ ਤੇਰੀ ਡੈਮ ਹੈ, ਜਦੋਂ ਤੇਰੀ ਡੈਮ ਲੱਗਿਆ ਬਣਨਾ ਸ਼ੁਰੂ ਹੋਇਆ, ਸੁੰਦਰ ਲਾਲ ਬਹੁਗੁਣਾ ਦਾ ਨਾਂ ਸਾਰੀ ਦੁਨੀਆਂ ਜਾਣਦੀ ਹੈ, ਉਹ ਰੈਣੀ ਪਿੰਡ ਦਾ ਸੀਗਾ, ਮਤਲਬ ਉਹਦੇ ਨੇੜੇ ਸੀ ਉਹਨਾਂ ਦਾ, ਤੇ ਉਹਨਾਂ ਨੇ ਪ੍ਰੋਟੈਸਟ ਕੀਤਾ ਕਿ ਇੱਥੇ ਕੋਈ ਹਾਈਡਰੋ ਇਲੈਕਟ੍ਰਿਸਿਟੀ ਪ੍ਰੋਜੈਕਟ ਨਹੀਂ ਲੱਗਣਾ ਚਾਹੀਦਾ, ਬਿਕੋਜ਼ ਤੇਰੀ ਗੜਵਾਲ ਬਹੁਤ ਹੀ ਸੈਂਸਿਟਿਵ ਏਰੀਆ ਹੈ। ਤੇ ਉਹਨਾਂ ਨੇ 70 ਦਿਨ ਫਾਸਟ ਵੀ ਰੱਖਿਆ, ਪਰ ਹੋਇਆ ਕਿ ਉਹਨਾਂ ਨੂੰ ਚੱਕ ਲਿਆ, ਉਹਨਾਂ ਨੂੰ ਜੇਲ ਚ ਪਾਤਾ, ਤੇ ਉੱਥੇ ਉਹ ਪ੍ਰੋਜੈਕਟ ਸਟਾਰਟ ਹੋ ਗਿਆ। ਉਸ ਬੰਦੇ ਦਾ ਆਪਣਾ ਪਿੰਡ ਵੀ ਉੱਥੇ ਡੁੱਬ ਗਿਆ, ਉਹਨੂੰ ਕਿਤੇ ਹੋਰ ਇਹਨਾਂ ਨੇ ਥਾਂ ਦੇ ਕੇ ਰੀਸੈਟਲਮੈਂਟ ਹੋਈ ਉਹਦੀ, ਤੇ ਉਸੇ ਪਿੰਡ ਤੋਂ ਚਿਪਕੋ ਮੂਵਮੈਂਟ ਵੀ ਸਟਾਰਟ ਹੋਈ। ਹਾਂ, ਉਹ ਰੈਣੀ ਪਿੰਡ ਤੋਂ ਚਿਪਕੋ ਮੂਵਮੈਂਟ ਸਟਾਰਟ ਹੋਈ ਜਿਹੜੀ ਸਾਰੀ ਦੁਨੀਆਂ ਚ ਫੈਲੀ,
ਮਸ਼ਹੂਰ ਹੈ।
ਹਾਂ ਹਾਂਜੀ, ਉਹ ਬਹੁਤ ਜ਼ਿਆਦਾ ਅਵੇਅਰ ਸੀਗੇ। ਤੇ ਜੇ ਹੁਣ ਤੁਸੀਂ ਰੀਸੈਂਟ ਪਾਸਟ ਦੇਖਣਾ ਚਾਹੁੰਦੇ ਹੋ, ਤੇ ਜਦੋਂ ਇਹ ਜੋਸ਼ੀ ਮਠ ਐਟਕੀ 2003 ਜਨਵਰੀ ਚ ਦਸੰਬਰ ਤੋਂ ਆਉਣੀਆਂ ਸ਼ੁਰੂ ਹੋ ਗਿਆ ਸੀ ਉਹਨਾਂ ਦੇ ਮਕਾਨਾਂ ਚ ਕਿਹੜਾ, ਤੇ ਉਹਨਾਂ ਨੇ ਲੋਕਾਂ ਨੇ ਬਹੁਤ ਪ੍ਰੋਟੈਸਟ ਕੀਤਾ ਕਿ ਇੱਥੇ ਇਹ ਨਾ ਤਾਂ ਪ੍ਰੋਜੈਕਟ ਹੋਣਾ ਚਾਹੀਦਾ, ਵਿਸ਼ਨੂਗੜ ਗੜ ਤਪੋਵਨ ਪ੍ਰੋਜੈਕਟ ਹਾਈਡਰੋ ਇਲੈਕਟ੍ਰਿਸਿਟੀ ਪ੍ਰੋਜੈਕਟ ਬਣ ਰਿਹਾ, ਤੇ ਜੋਸ਼ੀ ਮਠ ਦੇ ਥੱਲੇ 12 ਕਿਲੋਮੀਟਰ ਸੁਰੰਗ ਜਾ ਰਹੀ ਹੈ ਜਿਹੜੀ ਉੱਥੋਂ ਪਾਣੀ ਲੈ ਕੇ ਦਰਿਆ ਤੋਂ ਪ੍ਰੋਜੈਕਟ ਤੱਕ ਪਹੁੰਚਾ ਰਹੀ ਹੈ। ਉਹ ਉਹਨਾਂ ਨੇ ਇਹ ਪ੍ਰੋਟੈਸਟ ਕੀਤਾ ਕਿ ਸਾਡੇ ਜਿਹੜਾ ਘਰ ਸਬਸਾਈਡ ਕਰ ਰਹੇ ਹੈ, ਸਿੰਕ ਕਰ ਰਹੇ ਹੈ ਜਾਂ ਸਲਾਈਡ ਕਰ ਰਹੇ ਹੈ, ਇਹ ਡਿਊ ਟੂ ਦੈਟ ਹੈ ਕਿ ਥੱਲੇ ਬਹੁਤ ਖਦਾਈ ਹੋ ਗਈ ਥੱਲੇ, ਕਿਉਂਕਿ ਉਹ ਜਿਹੜਾ ਏਰੀਆ ਉਹ ਸਟੇਬਲ ਨਹੀਂ ਹੈ, ਉਹ ਜਿਹੜੇ ਗਲੇਸ਼ੀਅਰ ਹੈ ਬਰਫ ਦੇ ਬੜੇ ਬੜੇ ਧੋਦੇ ਹੈ ਸੈਡੀਮੈਂਟ ਲਿਆਉਂਦੇ ਆ ਉੱਥੇ ਛੱਡ ਦਿੰਦੇ ਆ, ਉਹਨਾਂ ਉੱਤੇ ਵਸਿਆ ਹੋਇਆ ਹੈ ਕਿਉਂਕਿ ਥੱਲੇ ਉਹਨਾਂ ਦਾ ਸੋਲਿਡ ਗਰਾਊਂਡ ਨਹੀਂ, ਇਸ ਕਰਕੇ ਉੱਥੇ ਸਾਡਾ ਕਹਿੰਦੇ ਏਰੀਆ ਸਬਸਾਈਡ ਕਰ ਰਿਹਾ ਹੈ। ਸੋ ਇੱਥੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਸਟਰਕਸ਼ਨ ਨਹੀਂ ਹੋਣੀ ਚਾਹੀਦੀ। ਫਿਰ ਕੁਛ ਦਿਨ ਇਹਨਾਂ ਨੇ ਬੰਦ ਕਰਤਾ ਤੇ ਉਹ ਤੋਂ ਬਾਅਦ ਫਿਰ ਉਹ ਸਟਾਰਟ ਹੋ ਗਿਆ। ਸੋ ਇਹ ਸਾਰੀ ਚੀਜ਼ਾਂ, ਇਹ ਇੱਕ ਟਨਲ ਨਹੀਂ ਹੈ ਕਿ ਇਸ ਟਨਲ ਚ ਇਹ ਪ੍ਰੋਬਲਮ ਆਈ ਹੈ। 2004 ਚ ਵੀ ਜਿਹੜੀ ਤੇਰੀ ਗੜਵਾਲ ਵਾਲੀ ਗੱਲ ਤੇ ਉਹਨੇ ਸੁੰਦਰ ਲਾਲ ਬਹੁਗੁਣਾ ਨੇ ਪ੍ਰੋਟੈਸਟ ਕੀਤਾ ਸੀ, ਬਹੁਤ ਸਾਰੇ ਲੋਕ ਉਹਨਾਂ ਨਾਲ ਲੱਗੇ ਸੀਗੇ, ਤੇ ਉਹਦੇ ਚ 2004 ਚ ਵੀ ਇੱਕ ਸੁਰੰਗ ਕਲੈਪਸ ਕੀਤੀ ਸੀ, ਉਹ ਚ 80 ਵਰਕਰ ਕੰਮ ਕਰ ਰਹੇ ਸੀ, ਜਿਹਨਾਂ ਚੋਂ ਇਹ ਸਿਰਫ ਮਤਲਬ ਬਾਕੀਆਂ ਨੂੰ ਬਚਾ ਲਿਆ ਗਿਆ, ਹੁਣ ਅਸੀਂ ਵਿੱਚੇ ਦੱਬ ਕੇ ਮਰ ਗਏ ਸੀਗੇ। 2021 ਚ ਚਮੋਲੀ ਚ ਇੱਕ ਵਿਸ਼ਨੂਗੜ ਤਪੋਵਨ ਪ੍ਰੋਜੈਕਟ, ਜਦੋਂ ਉੱਥੇ ਇੱਕ ਪਹਾੜ ਲੈਂਡਸਲਾਈਡ ਹੋਈ ਹੈ, ਤਾਂ ਉੱਥੇ 200 ਤੋਂ ਉੱਤੇ ਮਜ਼ਦੂਰ ਉਸੇ ਮਰ ਗਏ ਸੀਗੇ। ਸੋ ਇਹ ਪ੍ਰੋਬਲਮ ਹੈ ਕਿ ਜਿਹੜੇ ਲੋਕਲ ਲੋਕ ਹੈ ਉਹ ਰੌਲਾ ਤਾਂ ਬਹੁਤ ਪਾਉਂਦੇ ਹੈ, ਪਰ ਉੱਥੇ ਇਹ ਡਿਵੈਲਪਮੈਂਟ ਇਹ ਕਹਿ ਰਹੇ ਹੈ ਡਿਵੈਲਪਮੈਂਟ ਕਰ ਰਹੇ ਹੈ, ਉਹ ਤਾਂ ਲੋਕ ਉੱਥੇ ਮਜ਼ਦੂਰੀ ਹੀ ਕਰਦੇ ਆ, ਉਹਨਾਂ ਕੋਲ ਹੋਰ ਕੋਈ ਸਾਧਨ ਨਹੀਂ ਹੈ। ਉੱਥੋਂ ਦੀ ਡਿਵੈਲਪਮੈਂਟ ਲਈ ਇਹਨਾਂ ਨੂੰ ਹੋਰ ਤਰ੍ਹਾਂ ਦੇ ਸਾਧਨ ਅਪਣਾਉਣੇ ਚਾਹੀਦੇ ਹੈ। ਉਹ ਤਾਂ ਗਰੀਬ ਮਾਰ ਹੋ ਰਹੀ ਹੈ, ਜਿਹੜੇ ਵਿਸ਼ਨੂਗੜ ਤਪੋਵਨ ਵਿਸ਼ਨੂਗੜ ਉੱਥੇ ਪ੍ਰੋਜੈਕਟ ਚ ਦੱਬੇ ਉਹ ਵੀ ਮਜ਼ਦੂਰ ਸੀਗੇ, ਜਿਹੜੇ ਹੁਣ ਫਸੇ ਉਹ ਵੀ ਮਜ਼ਦੂਰ ਸੀਗੇ, ਜਿਹੜੇ ਉੱਤੇ ਉਹਦੇ ਚ ਮਰੇ ਤੇਰੀ ਗੜਵਾਲਾ ਪ੍ਰੋਜੈਕਟ ਉਹ ਵੀ ਮਜ਼ਦੂਰ ਸੀ। ਸੋ ਮਿਲਦਾ ਕੀ ਹੈ, ਮਿਲਦਾ ਹੁਣ ਤੁਸੀਂ ਅੱਜ ਕੱਲ ਤਾਂ ਰੈਟ ਮਾਈਨਰਸ ਜਿਹੜੇ ਗਏ ਰੈਟ ਮਾਈਨਰਸ ਕਹਿੰਦੇ ਉਹਨਾਂ ਨੂੰ ਕੀ ਮਿਲਦਾ ਹੈ, ਉਹਨਾਂ ਨੇ ਆਪ ਦੱਸਿਆ ਕਿ ਸਾਨੂੰ 15,000 ਮਿਲਦਾ, ਪਰ ਸਾਡੀ ਇੱਜ਼ਤ ਵੀ ਕੋਈ ਨੀ ਹੈ ਨਾ, ਜਦਕਿ ਤੁਹਾਡੀ ਲਾਈਫ ਨੂੰ ਸੇਵ ਕਰ ਰਹੇ ਹਾਂ ਤੁਹਾਨੂੰ, ਮਤਲਬ ਅਸੀਂ ਉਹਨਾਂ ਦੇ ਸਿਰ ਤੇ ਜਾਂ ਸਾਰਾ ਜਿਹੜਾ ਉੱਪਰਲਾ ਤਬਕਾ ਹੈ ਉਹਨਾਂ ਦੇ ਸਿਰ ਤੇ ਖਾ ਰਹੇ ਹਾਂ। ਗਰੀਬ ਮਾਰਿਆ ਜਾ ਰਿਹਾ ਹਰ ਥਾਂ ਤੇ, ਸਥਾਨਕ ਲੋਕ ਵੀ ਉਹ ਹੈ ਜਿਹੜੇ ਤਾਂ ਪੁਸ਼ਿੰਗ ਹੈ ਜਾਂ ਪੜ੍ਹ ਲਿਖ ਕੇ ਉਹ ਤਾਂ ਬਾਹਰ ਨਿਕਲੇ ਹੈ, ਪਰ ਜਿਹੜੇ ਆਮ ਲੋਕ ਹੈ ਉੱਥੇ ਇਹਨਾਂ ਸਰਕਮਸਟਾਂਸਸ ਨਾਲ ਜੂਝ ਰਹੇ ਨੇ, ਉਹ ਪ੍ਰੋਟੈਸਟ ਤਾਂ ਕਰਦੇ ਆ ਪਰ ਉਹਨਾਂ ਦਾ ਪ੍ਰੋਟੈਸਟ ਕਿਤੇ ਸਿਰੇ ਨੀ ਚੜਦਾ। ਜੇਕਰ ਅਸੀਂ 2013 ਦੀ ਵੀ ਗੱਲ ਕਰੀਏ, ਤੁਸੀਂ ਸਾਰੇ ਘਰਾਂ ਚ ਸੁਣਿਆ ਹੋਣਾ ਇੰਨੇ ਇੰਨੇ ਸ਼ਰਧਾਲੂ ਫਸ ਗਏ, ਇੰਨੇ ਸੈਲਾਨੀ ਫਸ ਗਏ, ਜਦੋਂ ਵੀ ਹੁਣ ਹਿਮਾਚਲ ਚ ਹੜ ਆਇਆ, ਲੈਂਡਸਲਾਈਡ ਹੋਈਆਂ, ਮਕਾਨ ਗਿਰੇ ਹੈ ਨਾ, ਬਿਲਡਿੰਗ ਦੀਆਂ ਬਿਲਡਿੰਗ ਕਿੰਨੀਆਂ ਗਿਰੀਆਂ, ਕੁੱਲੂ ਚ ਗਿਰੀ, ਕਾਂਗੜਾ ਚ ਗਿਰੀ, ਲੋਕਲ ਲੋਕਾਂ ਦੀ ਕੋਈ ਗੱਲ ਨੀ ਕਰਦਾ, ਗੱਲ ਕਰਦੇ ਆ ਕਿ ਟੂਰਿਸਟ ਇੰਨੇ ਫਸ ਗਏ। 2013 ਚ ਵੀ ਮਤਲਬ 4200 ਪਿੰਡ ਅਫੈਕਟ ਹੋਏ ਉੱਤਰਾਖੰਡ ਚ।
ਹਾਂ,
ਤੇ ਉਹ ਇਹ ਵੀ ਨੀ ਹੈ ਅਫੈਕਟ ਹੋਈ ਕਿ ਜਿਵੇਂ ਆਪਣੇ ਪੰਜਾਬ ਚ ਇੱਕ ਪਿੰਡ ਹਾਲੇ ਵੀ, ਕੁਛ ਦਿਨ ਪਹਿਲਾਂ ਮੈਂ ਨਿਊਜ਼ ਪੜ੍ਹੀ ਸੀ, ਹਾਲੇ ਵੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੜ੍ਹ ਕਾਰਨ, ਪਰ ਉਹਨਾਂ ਦੇ ਤਾਂ ਸਲਾਈਡ ਹੀ ਕਰ ਗਏ, ਆਪਣੀ ਥਾਂ ਤੋਂ ਖਿਸਕ ਕੇ 20-20
ਕਿਲੋਮੀਟਰ
ਥੱਲੇ ਚਲੇ ਗਏ, ਉਹਨਾਂ ਦੇ ਖੇਤ ਖਿਸਕ ਗਏ, ਉਹਨਾਂ ਦੇ ਘਰ ਚਲੇ ਗਏ, ਤੇ ਡੰਗਰ ਪਸ਼ੂ ਸਾਰੇ ਚਲੇ ਗਏ। ਤੇ ਜਿਹੜੇ ਆਮ ਲੋਕ ਹੈ ਉਹ, ਕਿਉਂਕਿ ਉਹ ਉਹਨਾਂ ਦਾ ਟੂਰਿਸਟ ਸੀਜ਼ਨ ਸੀਗਾ, ਉਹ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ, ਕਿਸੇ ਨੇ ਕਿਸੇ ਤੀਰਥ ਸਥਾਨ ਦੇ ਬਾਹਰ ਪ੍ਰਸ਼ਾਦ ਦੀ ਦੁਕਾਨ ਲਾਈ ਹੋਣੀ ਹੈ, ਕਿਸੇ ਨੇ ਛਤਰੀਆਂ ਦੀ ਲਾਈ ਹੋਣੀ ਹੈ, ਕਿਸੇ ਨੇ ਬੂਟਾਂ ਦੀ ਲਾਈ ਹੋਣੀ ਹੈ, ਕਿਸੇ ਨੇ ਚਾਹ ਦੀ ਕੋਈ ਢਾਬਾ ਹੋਣਾ ਹੈ, ਉਹ ਸਾਰੇ ਲੋਕ ਮਰਦ ਬੰਦੇ ਸੀ ਜਿਹੜੇ ਉਹ ਕੰਮ ਤੇ ਆਏ ਹੋਏ ਸੀ। ਰਾਮਵਾੜਾ ਤੋਂ ਲੈ ਕੇ ਕੇਦਾਰਨਾਥ ਤੱਕ ਸੜਕ ਜਾਂਦੀ ਸੀਗੀ, ਉਹ ਸਾਰਾ ਦਾ ਸਾਰਾ ਹਿੱਸਾ ਹੜ ਗਿਆ ਸੀਗਾ, ਦੁਕਾਨਾਂ ਸਮੇਤ ਉਹ ਸਾਰੇ ਲੋਕ ਹੜ ਗਏ ਸੀਗੇ। ਉਦੋਂ ਵੀ ਕਿਸੇ ਨੇ ਲੋਕਲ ਲੋਕਾਂ ਦੀ ਗੱਲ ਨੀ ਕੀਤੀ, ਕਿੰਨੇ ਮਰੇ। ਇਹ ਹਰ ਟ੍ਰੈਜਡੀ ਚ ਜਿਹੜੀ ਮਰਜ਼ੀ ਦੀ ਗੱਲ ਕਰ ਲਓ ਤੁਸੀਂ, ਭੋਪਾਲ ਟ੍ਰੈਜਡੀ ਦੀ ਗੱਲ ਕਰ ਲਓ, ਭੋਪਾਲ ਚ ਕਿੰਨੇ ਲੋਕ ਮਰੇ, ਸਟਿਲ ਵੀ ਲੋਕ ਉਸ ਕੈਮੀਕਲ ਨਾਲ ਅਫੈਕਟ ਹੋ ਕੇ ਉਹਨਾਂ ਦੀਆਂ ਅਗਲੀਆਂ ਜਨਰੇਸ਼ਨ ਵੀ ਅਪੰਗ, ਉਹਨਾਂ ਨੂੰ ਕਿੰਨੀਆਂ ਕਿੰਨੀਆਂ ਡਿਸੇਬਿਲਿਟੀਜ਼ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਉਹਨਾਂ ਨੂੰ ਕੀ ਮਿਲਿਆ। ਸੋ ਗਰੀਬ ਦੀ ਜ਼ਿੰਦਗੀ ਚ ਤੇ ਜਿਹੜਾ ਮੀਂਹ ਪੈਂਦਾ ਨਾ, ਉਹ ਬਚਪਨ ਤੱਕ ਸਮਝ ਨਹੀਂ ਸੀ ਆਈ, ਹੁਣ ਬੜੀ ਸਮਝ ਆਉਂਦੀ ਹੈ ਕਿ ਇਹ ਗਰੀਬ ਦੀ ਝੁੱਗੀ ਤੇ ਮੀਂਹ ਪੈਂਦਾ, ਲੱਗਦਾ ਕਿ ਮੀਂਹ ਤਾਂ ਸਾਰੇ ਪੈਂਦਾ, ਗਰੀਬ ਦੇ ਕਿਵੇਂ ਪੈਂਦਾ ਇਹ। ਈਵਨ ਜਿਹੜੇ ਹੁਣ ਕਿੰਨੀਆਂ ਤੁਸੀਂ ਗੱਲ ਕਾਨਫਰੰਸਿਸ ਹੋ ਰਹੀਆਂ ਕਲਾਈਮੇਟ ਚੇਂਜ ਤੇ, ਹੁਣ ਵੀ COP ਹੋ ਰਹੀ ਹੈ ਨਾ, ਗੱਲਾਂ ਬਹੁਤ ਕਰਨਗੇ, ਪਰ ਹਰ ਵਾਰ ਰਿਪੋਰਟ ਆਉਂਦੀ ਹੈ। 2014 ਚ IPCC ਦੀ ਰਿਪੋਰਟ ਆਈ ਸੀ, ਉਹਦੇ ਚ ਕਿਹਾ ਗਿਆ ਸੀ ਸਪੈਸ਼ਲੀ ਕਿ ਜਿਹੜੇ ਕਲਾਈਮੇਟ ਚੇਂਜ ਹੈ ਉਹਦੇ ਨਾਲ ਇੰਡੀਆ ਤੇ ਚਾਈਨਾ ਤੇ ਬਹੁਤ ਜ਼ਿਆਦਾ ਅਸਰ ਹੋਊਗਾ ਹਨਾ, ਤੇ ਈਵਨ ਉਹਦੇ ਚ ਸਾਫ਼ ਤੌਰ ਤੇ ਲਿਖਿਆ ਸੀ ਦੁਨੀਆਂ ਦਾ ਕੋਈ ਦੇਸ਼ ਬੇਸ਼ਕ ਡਿਵੈਲਪ ਹੈ ਜਾਂ ਡਿਵੈਲਪਿੰਗ ਹੈ, ਕੋਈ ਵੀ ਦੇਸ਼ ਬਚ ਨਹੀਂ ਸਕੂਗਾ। ਇਸ ਲਈ ਇਹਨਾਂ ਨੇ ਪੈਰਿਸ ਕਾਨਫਰੰਸ, ਪੈਰਿਸ ਕਲਾਈਮੇਟ
ਐਗਰੀਮੈਂਟ,
ਪੈਰਿਸ ਕਲਾਈਮੇਟ ਐਗਰੀਮੈਂਟ ਕੀਤਾ ਇਹਨਾਂ ਨੇ। ਪਰ ਉਹ ਦੇਖੋ 2015 ਦਾ ਹੋਇਆ ਹੋਇਆ, ਉੱਥੇ ਕੋਈ ਇਹਨਾਂ ਨੇ ਉੱਥੇ ਇੰਪਲੀਮੈਂਟੇਸ਼ਨ ਨਹੀਂ ਹੈ। ਹੁਣ 2022 ਚ ਤੇ 21 ਚ ਇਹਨਾਂ ਦੀ 6ਵੀਂ ਰਿਪੋਰਟ ਆਈ ਹੈ, ਜਿਸ ਚ ਸਾਫ ਤੌਰ ਤੇ ਲਿਖਿਆ ਹੈ ਕਿ ਤੁਹਾਨੂੰ ਜਿਹੜੀਆਂ ਆਟੋਮੋਬਾਈਲਸ ਹੈ ਉਹ ਘੱਟ ਕਰਨੀਆਂ ਚਾਹੀਦੀਆਂ, ਪਬਲਿਕ ਟਰਾਂਸਪੋਰਟ ਇੰਪਰੂਵ ਕਰਨਾ ਚਾਹੀਦਾ, ਜਿਹੜੇ ਅਮੀਰ ਲੋਕ ਹੈ ਉਹ ਜ਼ਿਆਦਾ ਵਾਤਾਵਰਨ ਨੂੰ ਖਰਾਬ ਕਰਦੇ ਹੈ, 1% ਅਮੀਰ ਲੋਕ 50% ਗ੍ਰੀਨ ਹਾਊਸ ਗੈਸਾਂ ਛੱਡਦੇ ਹੈ ਜਿਹੜੇ ਹਵਾਈ ਜਹਾਜ਼ਾਂ ਰਾਹੀਂ ਸਫ਼ਰ ਕਰਦੇ ਹੈ। ਗਰੀਬ ਲੋਕ ਤਾਂ ਜਾਂਦਾ ਹੀ ਨਹੀਂ ਹਵਾਈ ਜਹਾਜ਼ ਰਾਹੀਂ, ਤੇ ਜਿਹੜੇ ਉਹਨਾਂ ਦੇ ਤਾਂ ਚੌਪਰ ਰੱਖੇ ਹੋਏ ਸੋ ਇਹ ਜਿਹੜਾ ਹੈ, ਤੁਸੀਂ ਯੂਰਪ ਘੁੰਮਣ ਜਾਓ ਤੁਹਾਨੂੰ ਪਤਾ ਲੱਗਦਾ ਹੈ ਉੱਥੇ ਪਬਲਿਕ ਟਰਾਂਸਪੋਰਟ ਕਾਫੀ ਵਧੀਆ ਹੈ। ਜੇ ਤੁਸੀਂ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਹੋ, ਕੈਨੇਡਾ ਦਾ ਤਾਂ ਮੈਨੂੰ ਪਤਾ ਨਹੀਂ ਬਿਕੋਜ਼ ਮੈਂ ਉਹਨਾਂ ਵਿਜ਼ਿਟ ਨਹੀਂ ਕੀਤਾ। ਯੂਐਸ ਦਾ ਤੁਹਾਨੂੰ ਮੀਲਾਂ ਵੱਧੀ ਬੱਸ ਨਹੀਂ ਦਿਖਦੀ ਕਿਤੇ?
ਕੈਨੇਡਾ ਦਾ ਬਹੁਤ ਬੁਰਾ ਹਾਲ ਹੈ ਜੀ, ਜੇ ਤੁਸੀਂ ਪਬਲਿਕ ਟਰਾਂਸਿਟ ਦੇ ਐਂਗਲ ਤੋਂ ਦੇਖੋ। ਮੈਂ ਜਦੋਂ ਗਿਆ ਉੱਥੇ ਰਹਿਣਾ ਸ਼ੁਰੂ ਕੀਤਾ, ਮੈਨੂੰ ਇੰਡੀਆ ਵਾਂਗੂ ਭੁਲੇਖਾ ਸੀਗਾ। ਮੈਂ ਸੋਚਿਆ ਵੀ ਆਹ ਸ਼ਹਿਰ ਤੋਂ ਸ਼ਹਿਰ ਯਾਰ ਬੱਸ ਅੱਡਾ ਨੀ ਹੈਗਾ ਵੀ ਮੈਂ ਬੱਸ ਹੀ ਚੜ ਜਾਵਾਂ, ਬੜੀ ਸਸਤੀ ਪਊਗੀ। ਕਹਿੰਦੇ ਬਹੁਤ ਜ਼ਿਆਦਾ ਅਮੀਰ ਹੈ। ਮੈਂ ਕਿਹਾ ਹੈ? ਕਹਿੰਦੇ ਬੱਸਾਂ ਬੜੀਆਂ ਮਹਿੰਗੀਆਂ ਨੇ, ਕਾਰ ਸਸਤੀ ਪਊਗੀ। ਮੈਂ ਕਿਹਾ ਯਾਰ ਚਲੋ ਟ੍ਰੇਨ ਬੜੀ ਸਸਤੀ ਹੁੰਦੀ ਹੈ ਇੰਡੀਆ ਚ। ਉਹ ਕਹਿੰਦੇ ਟ੍ਰੇਨ ਤਾਂ ਰਾਜਿਆਂ ਦਾ ਕੰਮ ਹੈ। ਮੈਨੂੰ ਪੁੱਠੇ ਹੀ ਕੰਮ ਹੈ, ਕਹਿੰਦੇ ਜੇ ਜਾਣਾ ਕਿਤੇ ਤਾਂ ਜਹਾਜ਼ ਤੇ ਜਾਓ ਜਾਂ ਕਾਰ ਚੱਕ ਲਓ। ਕਾਰ ਕਿਵੇਂ ਚੱਕੀ? ਕਹਿੰਦੇ ਜੇ ਦੋ ਜਾਣੇ ਹੋ ਤਾਂ ਕਾਰ ਸਸਤੀ ਪਊਗੀ, ਜੇ ਇਕੱਲੇ ਹੀ ਜਾਣਾ ਤਾਂ ਚਲੋ ਫਿਰ ਮਜ਼ਬੂਰੀ ਹੈ। ਮਤਲਬ ਕਿ ਸ਼ਹਿਰ ਇਸ ਤਰ੍ਹਾਂ ਡਿਜ਼ਾਈਨ ਹੋਏ ਨੇ ਕਿ ਤੁਸੀਂ ਉੱਥੇ ਕਾਰਾਂ ਤੋਂ ਬਿਨਾਂ ਗੁਜ਼ਾਰੇ ਨਹੀਂ ਕਰ ਸਕਦੇ। ਜਿਹੜਾ ਯੂਰਪ ਹੈ, ਮੈਂ ਜਰਮਨੀ ਜਾਂ ਕਿਤੇ ਹੋਰ ਜਾਂ ਪ੍ਰਾਗ ਦੇਖਿਆ, ਉਹ ਪੁਰਾਣੇ ਡਿਜ਼ਾਈਨ ਹੋਏ ਸ਼ਹਿਰ ਨੇ ਤੇ ਵਿੱਚੋਂ ਕੁਛ ਚਿਰ ਏਦਾਂ ਦਾ ਉੱਥੇ ਰਿਹਾ ਕਿ ਪਬਲਿਕ ਟਰਾਂਸਿਟ ਬੜੀ ਬਿਲਡ ਕੀਤੀ ਹੈ। ਲਕਸਮਬਰਗ ਤਾਂ ਫ੍ਰੀ ਪਬਲਿਕ ਟਰਾਂਸਿਟ ਹੈ ਸਿੰਸ 2015 ਔਰ 18 ਹੈਂਜੀ, ਤੇ ਸਾਡੇ ਤਾਂ ਉਹ ਕਨਸੈਪਟ ਬਿਲਕੁਲ ਖਤਮ ਹੈ। ਹੁਣ ਇੰਡੀਆ ਚ ਆ ਕੇ ਮੈਂ ਦੇਖਦਾ ਇੰਨੀ ਪ੍ਰਭਾਵ ਹੋ ਗਈ। ਦੇਖੋ ਮੈਂ ਮੈਡਮ ਚੰਡੀਗੜ੍ਹ ਅੱਜ ਤੋਂ 12-13 ਸਾਲ ਪਹਿਲਾਂ ਛੱਡ ਕੇ ਗਿਆ ਕੈਨੇਡਾ। ਬੜਾ ਮਜ਼ਾ ਹੁੰਦਾ ਸੀ ਰਹਿਣ ਦਾ, ਤੇ ਮੈਂ 10 ਫੇਸ ਤੋਂ ਆਪਣੇ ਘਰ ਤੋਂ PGI ਤੱਕ 12-15 ਕਿਲੋਮੀਟਰ ਬਿਨਾਂ ਬ੍ਰੇਕ ਲਾਏ ਵੀ ਜਾਂਦਾ ਰਿਹਾ ਵੀ ਇਸ ਤਰ੍ਹਾਂ ਦਾ ਟ੍ਰੈਫਿਕ ਸਿਸਟਮ ਸੀਗਾ, ਇਕੱਲੇ ਚੌਕ ਤੋਂ ਨਿਕਲ ਜਾਣਾ। ਹੁਣ ਤੇ ਉੱਥੇ ਤੁਸੀਂ ਹਰ ਲਾਈਟ ਦੇ ਉੱਪਰ 2-2 ਵਾਰ ਸਿਗਨਲ ਬਦਲ ਜਾਂਦਾ, ਤੁਹਾਨੂੰ ਇੰਨੀ ਵੇਟ ਕਰਨੀ ਪੈਂਦੀ ਹੈ ਕਿ ਕਲੌਗਡ ਹੈ, ਇੰਟਾਇਰ ਸਿਟੀ ਇਜ਼ ਕਲੌਗਡ।
ਨਹੀਂ ਸਰ, ਇਹ ਸਾਰਾ ਕੁਛ ਚੇਂਜ ਕਰਨਾ ਪੈਣਾ ਜੀ। ਜਿਹੜਾ ਕੁਛ ਜੇ ਤੁਸੀਂ ਆਪਾਂ ਇਹਨਾਂ ਮਤਲਬ ਰਸਤਿਆਂ ਦੀ ਗੱਲ ਕਰਦੇ ਹਾਂ, ਯੂਰਪ ਚ ਤੁਸੀਂ ਘੁੰਮਿਆ, ਤੁਸੀਂ ਦੇਖਿਆ ਹੈ ਨਾ, ਤੇ ਤੁਹਾਨੂੰ ਬਹੁਤ ਥਾਵਾਂ ਤੇ ਉਹ ਵੈਲ ਕਨੈਕਟਡ ਹੈ। ਤੁਸੀਂ ਸਾਰੇ ਜਿਹੜੇ ਨੇਬਰਹੁੱਡ ਹੈ, ਸ਼ੋਪਿੰਗ ਸੈਂਟਰ ਹੈ ਜਾਂ ਆਪਣੇ ਰੈਜੀਡੈਂਸ਼ੀਅਲ ਏਰੀਆ ਜਾਣਾ, ਤੁਸੀਂ ਤੁਰ ਕੇ ਜਾ ਸਕਦੇ ਹੋ। ਤੇ ਉਹਨਾਂ ਨੇ ਵਨ ਵੇ ਕੀਤਾ ਹੋਇਆ ਬਹੁਤ ਥਾਂ, ਉਹਨਾਂ ਦਾ ਪਬਲਿਕ ਟਰਾਂਸਪੋਰਟ ਸਿਸਟਮ ਬਹੁਤ ਹੀ ਜ਼ਿਆਦਾ ਚੰਗਾ ਹੈ। ਤੇ ਈਵਨ ਜਦੋਂ ਬ੍ਰਿਟਿਸ਼ਰਸ ਇੰਡੀਆ ਚ ਸੀਗੇ, ਜੇ ਮੈਂ ਇਹਨਾਂ ਆਪਾਂ ਉੱਤਰਾਖੰਡ ਤੇ ਜਾਂ
ਹਿਮਾਚਲ
ਵਾਪਸ ਆਈਏ ਤਾਂ ਸ਼ਿਮਲੇ ਨੂੰ ਵੀ ਸੜਕ ਜਾਂਦੀ ਸੀਗੀ, ਮੈਸੂਰੀ ਨੂੰ ਵੀ ਜਾਂਦੀ ਸੀ, ਡਲਹੌਜ਼ੀ ਨੂੰ ਵੀ ਜਾਂਦੀ ਸੀ, ਵਨਮਾਲਾ ਨੂੰ ਵੀ ਜਾਂਦੀ ਸੀ, ਸਾਰੇ ਹਿਲ ਸਟੇਸ਼ਨ ਵੱਲ ਉਹਨਾਂ ਨੇ ਸੜਕਾਂ ਬਣਾਈਆਂ ਹੋਈਆਂ ਸੀ। ਪਰ ਉਹਨਾਂ ਨੇ ਇੰਨੀ ਕੇਅਰਫੁਲੀ ਬਣਾਈਆਂ ਹੋਈਆਂ ਸੀ, ਇੱਕ ਉਦੋਂ ਲੈਂਡ ਸਲਾਈਡ ਦਾ ਜਿਹੜਾ ਸੀਗਾ ਬਹੁਤ ਹੀ ਘੱਟ ਸੀਗਾ, ਕਿਉਂਕਿ ਮੈਂ ਬਚਪਨ ਚ ਮੈਂ ਵੀ ਸ਼ਿਮਲੇ ਥੋੜਾ ਟਾਈਮ ਅਸੀਂ ਰਹੇ ਮੇਰੇ ਫਾਦਰ। ਹਾਂਜੀ, ਤੇ ਉੱਥੋਂ ਜਦੋਂ ਤੁਸੀਂ ਜਾਂਦੇ ਸੀਗੇ ਤਾਂ ਕਿਤੇ ਮਿਲ ਗਿਆ ਤੁਹਾਨੂੰ ਸਲਾਈਡ ਹੋਇਆ ਹੋਇਆ ਪਹਾੜ ਸਾਰੇ ਤੁਹਾਨੂੰ ਤੇ, ਪਰ ਜਿੰਨੀ ਹੁਣ ਡਿਸਟ੍ਰਕਸ਼ਨ ਹੋਈ ਕਿਉਂਕਿ ਉਹਨਾਂ ਨੇ ਬੜੇ ਸੂਝ ਬੂਝ ਨਾਲ ਬਣਾਈਆਂ ਹੋਈਆਂ ਸੀ। ਤੇ ਯੂਰਪੀਅਨ ਕੰਟਰੀਜ਼ ਚ ਵੀ ਇਹੀ ਹੈ ਕਿ ਉਹਨਾਂ ਦੀ 8 ਮੀਟਰ ਤੋਂ ਚੌੜੀ ਸੜਕ ਨਹੀਂ ਹੈਗੀ, ਕੋਠੀ ਵੀ ਜਾਂਦਾ। ਹੁਣ ਇੱਥੇ ਕਿਹਾ ਜਾ ਰਿਹਾ ਹੈ ਕਿ ਟੂਰਿਸਟ ਲਈ ਜ਼ਿਆਦਾ ਕਨਵੀਨੀਅੰਸ ਹੋਣੀ ਚਾਹੀਦੀ ਹੈ, ਬੰਦਾ 4 ਘੰਟੇ ਸ਼ਿਮਲੇ ਪਹੁੰਚ ਜੂਗਾ, 4 ਘੰਟੇ ਸ਼ਿਮਲੇ ਜ਼ਰੂਰ ਪਹੁੰਚ ਜੂਗਾ, ਪਰ ਕਿੰਨੀ ਰੈਸਟ੍ਰਿਕਸ਼ਨ ਹੈ ਕਿੰਨੇ ਦਰਖਤ ਕੱਟਦੇ ਹੋ, ਕਿੰਨੇ ਪਹਾੜ ਕੱਟਦੇ ਹੋ, ਜਿੰਨੀ ਜ਼ਿਆਦਾ ਪਹਾੜ ਦੀ ਖੁਦਾਈ ਹੁੰਦੀ ਹੈ ਓਨੀ ਜ਼ਿਆਦਾ ਉੱਥੋਂ ਲੈਂਡਸਲਾਈਡ ਹੋਣ ਦੀ ਪੋਸੀਬਿਲਿਟੀ ਵੱਧ ਜਾਂਦੀ ਹੈ। ਜਿਹੜੇ ਸ਼ਿਮਲੇ ਚ ਐਤਕੀ ਡਿਸਟਰਕਸ਼ਨ ਹੋਈ ਹੈ, ਕੁੱਲੂ ਚ ਹੋਈ ਹੈ, ਇਹ ਇਸ ਲਈ ਨਹੀਂ ਹੋਈ, ਇੱਕ ਇਹਨਾਂ ਦੀ ਪਲੈਨਿੰਗ ਜ਼ਬਰਦਸਤ ਸੀ, ਅਨਰੈਗੂਲੇਟਡ ਪਲੈਨਿੰਗ ਸੀਗੀ, ਕਿਉਂਕਿ ਕਈ ਥਾਵਾਂ ਤੇ ਇਹਨਾਂ ਨੇ ਬਰਸਾਤੀ ਨਾਲੇ ਸੀ ਜਿਹੜੇ ਉਹਨਾਂ ਨੂੰ ਆਕੋਪਾਈ ਕਰਕੇ ਉੱਥੇ ਉੱਪਰੋਂ ਦਰਖਤ ਕੱਟੇ ਗਏ ਤੇ ਬਰਸਾਤੀ ਨਾਲਾ ਚੱਲਦਾ ਨਹੀਂ, ਕਿਉਂਕਿ ਜਦ ਤੱਕ ਕੋਈ ਉੱਪਰ ਵੈਜੀਟੇਸ਼ਨ ਨਹੀਂ ਹੈ ਤਾਂ ਉਹਨੇ ਹੌਲੀ ਹੌਲੀ ਸਿਮ ਕੇ ਚੱਲਣਾ ਨਹੀਂ ਹੈ। ਜੇ ਤੁਸੀਂ ਵਿਜਿਟ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ, ਜਿਹੜੇ ਪੁਰਾਣੇ ਲੋਕ ਹੈ ਉਹ ਵੀ ਤੁਹਾਨੂੰ ਦੱਸਣਗੇ ਕਿ ਚਸ਼ਮੇ ਥਾਂ ਥਾਂ ਤੇ ਹੁੰਦੇ ਸੀ ਇੱਕ ਟਾਈਮ ਤੇ, ਹੁਣ ਤੁਹਾਨੂੰ ਚਸ਼ਮਾ ਕਿਤੇ ਮਿਲਦਾ ਨਹੀਂ ਹੈਗਾ। ਇਹ ਸਾਰੀਆਂ ਸੜਕਾਂ ਉਹਨਾਂ ਨੇ ਪਲੈਨਿੰਗ ਨਾਲ ਬਣਾਈਆਂ ਹੋਈਆਂ ਸੀ, ਵੱਡੀਆਂ ਉਹ ਵੀ ਬਣਾ ਸਕਦੇ ਸੀ ਪਰ ਉਹਨਾਂ ਨੇ ਨਹੀਂ ਬਣਾਈਆਂ, ਕਿਉਂਕਿ ਉਹਨਾਂ ਨੇ ਉਸ ਟਾਈਮ ਇਕੋਲੋਜੀ ਦਾ ਇਨਵਾਇਰਮੈਂਟ ਦਾ ਖਿਆਲ ਰੱਖਿਆ ਤੇ ਸਾਨੂੰ ਵੀ ਉਹਨਾਂ ਲਾਈਨਸ ਤੇ ਚੱਲ ਕੇ ਹੀ ਪਹਾੜ ਬਚਣਗੇ। ਜਾਂ ਹਰ ਥਾਂ ਪਹਾੜਾਂ ਚ ਹੁਣ ਫੋਰ ਲੇਨਿੰਗ ਦੀ ਲੋੜ ਨਹੀਂ ਹੈ, ਫੋਰ ਲੇਨਿੰਗ ਦੀ ਉਹਨਾਂ ਇਹਨਾਂ ਨੂੰ ਇਹ ਜੇ ਉਹਨਾਂ ਨੂੰ ਟੂਰਿਸਟ ਸਪੋਟਸ ਤੇ ਵੀ ਯੂਰਪ ਚ ਵੀ ਬਹੁਤ ਟੂਰਿਸਟ ਜਾਂਦਾ ਹੈ, ਇਹ ਨਹੀਂ ਹੈ ਕਿ ਉੱਥੇ ਸੜਕਾਂ ਉਹਨਾਂ ਨੇ ਹੈਗੀਆਂ, ਉਹਨਾਂ ਦੀਆਂ ਹਾਈਵੇਜ ਹੈਗੇ ਪਰ ਆਊਟਸਾਈਡ ਦਾ ਸਿਟੀ ਔਰ ਉਹਨਾਂ ਦੇ ਪਹਾੜ ਹੈ ਜਿਹੜੇ ਉਹ ਪੁਰਾਣੇ ਪਹਾੜ ਹੈ, ਘਸੇ ਹੋਏ ਪਹਾੜ ਕਹਿੰਦੇ ਉਹਨਾਂ ਨੂੰ, ਜਿਹੜੇ ਹਿਮਾਲਿਆ ਚ ਹੈ ਇਹਨਾਂ ਲਈ ਬਹੁਤ ਹੀ ਇਹਨਾਂ ਨੂੰ ਕੇਅਰਫੁਲ ਹੋਣਾ ਪੈਣਾ ਤੇ ਟੂਰਿਸਟ ਲਈ ਜੇ ਇਹਨਾਂ ਨੇ ਕਰਨਾ ਹੀ ਹੈ ਤਾਂ ਟੂਰਿਸਟ ਦੀ ਗਿਣਤੀ ਫਿਕਸ ਕਰਨ, ਸੜਕਾਂ ਪੁਰਾਣੀਆਂ ਜਿਹੜੀਆਂ ਉਹਨਾਂ ਨੂੰ ਮੇਨਟੇਨ ਕਰਨ ਤੇ ਉਹਨਾਂ ਦੇ ਨਾਲ ਹੀ ਇਹਨਾਂ ਦਾ ਹੋਊਗਾ। ਉੱਤੇ ਵੀ ਜੇ ਸ਼ਿਮਲੇ ਜਾਂਦੇ ਆ, ਕਿਸੇ ਹਿੱਲ ਸਟੇਸ਼ਨ ਤੇ ਹੋਰ ਤੇ ਜਾਂਦੇ ਆ, ਉੱਤਰਾਖੰਡ ਚ ਕਿਤੇ ਵੀ ਜਾਂਦੇ ਆ, ਉਹਨਾਂ ਥਾਵਾਂ ਤੇ ਵੀ ਇਹਨਾਂ ਨੂੰ ਉਹਨੇ ਸਿਰਫ ਉਹਨੇ ਟੂਰਿਸਟ ਨੂੰ ਅਲਾਓ ਕਰਨਾ ਚਾਹੀਦਾ ਜਿੰਨੇ ਨੂੰ ਇਹ ਉੱਥੋਂ ਦਾ ਏਰੀਆ ਕਲੀਅਰ ਕਰ ਸਕਦਾ ਹੋਵੇ। ਉਹਨਾਂ ਲਈ ਟੂਰਿਸਟ ਬਸ ਕੋਚਿਸ ਲਾਉਣੇ ਚਾਹੀਦੇ ਆ ਕਿ ਉਹ ਇੰਨੇ ਥਾਂ ਤੋਂ ਇੰਨੇ ਯਾਤਰੀਆਂ ਨੂੰ ਲੈ ਕੇ ਜਦੋਂ ਇਹ ਪੂਰੇ ਹੋ ਗਿਆ ਫਿਰ ਨੈਕਸਟ ਟੂਰ ਹੋ ਜਾਣੇ, ਕੋਈ ਫਰਕ ਨਹੀਂ ਪੈਣਾ। ਉੱਪਰ ਜਿੰਨੇ ਲੋਕ ਜਾਣਗੇ ਉਹਨਾਂ ਨੂੰ ਖਾਣ ਨੂੰ ਵੀ ਚਾਹੀਦਾ, ਉਹਨਾਂ ਨੂੰ ਰਹਿਣ ਨੂੰ ਵੀ ਚਾਹੀਦਾ। ਜੇ ਗੱਡੀਆਂ ਰਾਹੀਂ ਜਾਂਦੇ ਤਾਂ ਕਈ ਲੋਕ ਇੱਕ ਗੱਡੀ ਚ ਇੱਕ ਬੰਦਾ ਬੈਠਾ ਹੁੰਦਾ, ਕਈਆਂ ਚ ਦੋ ਬੈਠੇ ਹੁੰਦੇ ਆ, ਉਹ ਕੋਈ ਕੋਈ ਗੱਡੀ ਹੈ ਜਿਹ ਚ ਪੰਜ ਸੀਟਾਂ ਤੇ
ਪੂਰੀ ਕਾਰ ਭਰ ਕੇ ਗਈ ਹੋਵੇ, ਠੀਕ ਹੈ ਤੁਹਾਡੀ ਗੱਲ।
ਜੇ ਆਪਾਂ ਹਿਸਾਬ ਲਾਈਏ ਜੇ 25 ਗੱਡੀਆਂ ਜਾਂਦੀਆਂ ਦਸ ਬੰਦੇ ਜਾਂਦੇ ਸੋਰੀ ਦਸ ਗੱਡੀਆਂ ਜਾਂਦੀਆਂ, ਪੰਜ ਪੰਜ ਬੰਦੇ ਵਾਲੀਆਂ ਵੀ ਜਾਂਦੀਆਂ, ਪੰਜਾਹ ਬੰਦੇ ਹੋ ਕੇ ਨਾ ਦਸ ਗੱਡੀਆਂ ਗਈਆਂ, ਪਰ ਜੇ ਇੱਕ ਬੱਸ ਜਾਊਗੀ ਤਾਂ ਪੰਜਾਹ ਬੰਦਿਆਂ ਨੂੰ ਲੈ ਕੇ ਜਾਊਗੀ।
ਹਾਂ ਤਰੀਕੇ ਤਾਂ ਬਹੁਤ ਕੱਢੇ ਜਾ ਸਕਦੇ ਨੇ ਜੇ ਕਿਤੇ ਸੰਚਾਰ ਦੇ ਨਾਲ।
ਹਾਂ ਜੇ ਬਚਾਉਣਾ ਹੈ ਪਹਾੜਾਂ ਨੂੰ, ਜੇ ਉੱਥੋਂ ਦੇ ਲੋਕਾਂ ਨੂੰ ਬਚਾਉਣਾ ਹੈ, ਜੇ ਉੱਤਰਾਖੰਡ ਦੀ ਕੁਦਰਤੀ ਸੁੰਦਰਤਾ ਨੂੰ ਬਚਾਉਣਾ ਹੈ ਤਾਂ ਇਹ ਸਾਰਾ ਕੁਛ ਕਰਨਾ ਪੈਣਾ ਹੈ। ਔਰ ਜਿੱਥੇ ਵੀ ਸੜਕਾਂ ਬਣਨੀਆਂ ਹੈ, ਜਿੱਥੇ ਵੀ ਸੁਰੰਗਾਂ ਬਣਨੀਆਂ ਹੈ, ਉਹਦੇ ਹਰ ਇੱਕ ਹਿੱਸੇ ਦੀ ਜੀਓਗ੍ਰਾਫਿਕਲੀ ਤੇ ਜੀਓਲੋਜੀਕਲੀ ਉਹਦੀ ਪ੍ਰੋਪਰ ਸਰਵੇ ਹੋਣਾ ਚਾਹੀਦਾ ਹੈ, ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੁੰਦੀ ਹੈ, ਉਹਦੀ ਇਨਵਾਇਰਮੈਂਟਲ ਅਸੈਸਮੈਂਟ ਇੰਪੈਕਟ ਅਸੈਸਮੈਂਟ ਹੋਣਾ ਚਾਹੀਦਾ ਤਾਂ ਕਿ ਕੋਈ ਪ੍ਰੋਬਲਮ ਨਾ ਆਵੇ ਆਉਣ ਵਾਲੇ ਲੋਕਾਂ ਨੂੰ।
ਜੀ ਮੈਡਮ ਬਹੁਤ ਵਧੀਆ ਗੱਲਬਾਤ ਰਹੀ ਆਪਣੀ ਇਸ ਮਾਮਲੇ ਦੇ ਉੱਤੇ, ਤੇ ਮੈਂ ਇੱਕ ਚੀਜ਼ ਹੋਰ ਨੋਟ ਕਰ ਰਿਹਾ ਸੀਗਾ, ਵੈਸੇ ਤਾਂ ਹੁਣ ਕੰਕਲੂਡ ਕਰਾਂਗੇ ਜੀ, ਆਪਣੇ ਕੋਲ ਡੇਢ ਮਿੰਟ ਹੈ, ਕਿ ਜਿਹੜਾ ਐਜੂਕੇਸ਼ਨ ਸਿਸਟਮ ਹੈ ਨਾ, ਜਦੋਂ ਤੁਸੀਂ ਬਹੁਤ ਹੇਠਾਂ ਤੱਕ ਪੰਜਾਬੀ ਯੂਨੀਵਰਸਿਟੀ ਚ ਜਾਂ ਹੋਰ ਸਿੱਖਿਆ ਦਾ ਜੇ ਪਸਾਰਾ ਹੁੰਦਾ ਹੈ ਕਿ ਲੋਕ ਖੁਦ ਵੀ ਬੋਲਣ ਯੋਗ ਆ, ਪਰ ਜਿਸ ਤਰ੍ਹਾਂ ਨਾਲ ਹੁਣ ਪ੍ਰਾਈਵੇਟਾਈਜੇਸ਼ਨ ਦਾ ਦੌਰ ਚੱਲ ਰਿਹਾ, ਐਜੂਕੇਸ਼ਨ ਵੀ ਬੜੇ ਕੰਟਰੋਲਡ ਹੱਥਾਂ ਦੇ ਵਿੱਚ ਸੀਮਿਤ ਹੁੰਦੀ ਜਾ ਰਹੀ ਹੈ, ਮੈਨੂੰ ਨੀ ਲੱਗਦਾ ਕਿ, ਹਾਲਾਂਕਿ ਪਹਿਲਾਂ ਵੀ ਲੋਕ ਟਾਕਰਾ ਕਰਦੇ ਸੀ, ਪਰ ਜਿਸ ਤਰ੍ਹਾਂ ਹੁਣ ਪ੍ਰਚਾਰ ਹੋ ਰਿਹਾ ਹੈ ਉਹਦੇ ਖਿਲਾਫ, ਗਰਾਊਂਡ ਤੋਂ ਜੋ ਰਿਐਲਿਟੀ ਦੇ ਨਾਲ ਲੋਕ ਜਾਗਰੂਕ ਹੋ ਕੇ ਉੱਠ ਕੇ ਜੇ ਕੋਈ ਲੌਜਿਕ ਪੇਸ਼ ਕਰਦੇ ਆ ਉਹ ਬੜਾ ਘੱਟ ਵਾਪਰ ਰਿਹਾ, ਸਾਡੇ ਕੋਲ ਮੀਡੀਆ ਦਾ ਨੈਰੇਟਿਵ ਤਾਂ ਆ ਰਿਹਾ, ਪਰ ਹੁਣ ਤੁਹਾਡੇ ਵਰਗੇ ਜਿਹੜੇ ਲੋਕ ਨੇ ਪੜ੍ਹ ਕੇ ਸਮਝਾ ਸਕਦੇ ਆ, ਉਹ ਆਵਾਜ਼ ਜ਼ਰੂਰ ਕਿਤੇ ਨਾ ਕਿਤੇ ਘੱਟ ਰਹੀ ਹੈ, ਮਤਲਬ ਕਿ ਉਸ ਪੱਧਰ ਦੇ ਉੱਤੇ ਜਿਵੇਂ ਹੁਣ ਤੁਸੀਂ ਫਰੈਂਕਲੀ ਲਿਖ ਲੈਂਦੇ ਹੋ ਮੇਰੇ ਖਿਆਲ ਚ ਉਹ ਵੀ ਇੱਕ ਰਿਸਕੀ ਫੈਕਟਰ ਹੋ ਜਾਂਦਾ ਜੀ, ਇੰਟੈਲੈਕਚੁਅਲ ਵੀ ਕਿੰਨਾ ਕੁ ਮੂਹਰੇ ਆਉਂਦਾ ਇਹਨਾਂ ਗੱਲਾਂ ਨੂੰ ਲੈ ਕੇ, ਕਿਉਂਕਿ ਐਵਰੀਬਡੀ ਕੈਨ ਨਾਟ ਅੰਡਰਸਟੈਂਡ ਵਟਸ ਹੈਪਨਿੰਗ ਅਰਾਊਂਡ ਅਸ।
ਹਰ ਬੰਦੇ ਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ, ਪਰ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਨਵਾਇਰਮੈਂਟ ਨੂੰ ਐਕਸਟ੍ਰੀਮਿਸਟ ਵੀ ਸਮਝਿਆ ਜਾਂਦਾ ਹੈ, ਸੋ ਇਹ ਸਭ ਕੁਛ ਉਸ ਹਿਸਾਬ ਨਾਲ ਚੱਲਦਾ, ਪਰ ਮੇਰਾ ਖਿਆਲ ਹੈ ਕਿ ਜਿੱਥੇ ਤੱਕ ਹੁਣ ਹੈਗਾ ਸਾਡਾ ਫਰਜ ਬਣਦਾ ਹੈ, ਹਰ ਨਾਗਰਿਕ ਦਾ ਬਣਦਾ, ਸਰਕਾਰਾਂ ਉੱਪਰ ਆਪਣਾ ਕੰਮ ਕਰਦੀਆਂ ਜੋ ਕਰਦੀਆਂ, ਜਿਹੜੇ ਮਾਂ ਬਾਪ ਹੈ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਦੇਣੀ ਚਾਹੀਦੀ ਹੈ, ਇਨਵਾਇਰਮੈਂਟ ਲਈ ਅਵੇਅਰ ਹੋਣਾ ਚਾਹੀਦਾ ਕਿ ਸਾਨੂੰ ਦਰਖਤ ਨਹੀਂ ਕੱਟਣੇ ਚਾਹੀਦੇ, ਸਾਨੂੰ ਏਦਾਂ ਏਦਾਂ ਕਰਕੇ ਜਿੱਥੇ ਵੀ ਮਤਲਬ ਜੇ ਅਸੀਂ ਪਬਲਿਕ ਟਰਾਂਸਪੋਰਟ ਅਵੇਲੇਬਲ ਨਹੀਂ ਹੈ ਤਾਂ ਅਸੀਂ ਕਾਰਪੂਲਿੰਗ ਤਾਂ ਕਰ ਸਕਦੇ ਹਾਂ ਨਾ, ਅਸੀਂ ਤੁਰ ਕੇ ਤਾਂ ਜਾ ਸਕਦੇ ਹਾਂ, ਅਸੀਂ ਸਾਈਕਲ ਤੇ ਜਾ ਸਕਦੇ ਹਾਂ, ਜ਼ਰੂਰੀ ਨਹੀਂ ਆਪਣੇ ਬੱਚੇ ਨੂੰ ਸਕੂਟਰ ਖਰੀਦ ਕੇ ਦਿਓ, ਪਾਣੀ ਵੇਸਟ ਹੋ ਰਿਹਾ ਹੈ। ਦੇਖੋ ਛੋਟੀ ਜਿਹੀ ਗੱਲ ਹੈ, ਕਦੇ ਕਦੇ ਮੋਟਰ ਚੱਲਦੀ ਰਹਿ ਜਾਂਦੀ ਹੈ ਕਿਤੇ ਵੀ, ਜਾਂ ਕੋਈ ਪਬਲਿਕ ਪਲੇਸ ਤੇ ਕੋਈ ਟਰੈਪ ਚੱਲਦਾ ਹੈ, ਉਹਦੇ ਨਾਲ ਸੜਕ ਤੇ ਪਾਣੀ ਆਉਂਦਾ ਹੈ, ਅਸੀਂ ਉਸ ਟਾਈਮ ਤਿੰਨ ਨੈਚੁਰਲ ਰਿਸੋਰਸ ਵੇਸਟ ਕਰ ਰਹੇ ਹੁੰਦੇ, ਤਿੰਨ ਰਿਸੋਰਸ ਵੇਸਟ ਕਰ ਰਹੇ ਹੁੰਦੇ ਹੈ, ਇੱਕ ਪਬਲਿਕ, ਇੱਕ ਆਪਣਾ ਪਰਸਨਲ ਤੇ ਇੱਕ ਨੈਚੁਰਲ। ਪਬਲਿਕ ਇਹ ਹੈ ਕਿ ਸੜਕ ਟੁੱਟ ਰਹੀ ਹੈ ਜੇ ਪਾਣੀ ਆ ਰਿਹਾ ਹੈ, ਪਰਸਨਲ ਇਹ ਹੈ ਕਿ ਸਾਡਾ ਬਿਜਲੀ ਦਾ ਬਿੱਲ ਵੀ ਵੱਧ ਰਿਹਾ ਹੈ ਤੇ ਅਸੀਂ ਇਕਨੋਮਿਕਲੀ ਕੋਸਟ ਪੇ ਕਰ ਰਹੇ ਹੁੰਦੇ ਹਾਂ, ਤੇ ਨੈਚੁਰਲ ਰਿਸੋਰਸ ਤਾਂ ਵੇਸਟ ਹੋ ਹੀ ਰਿਹਾ ਹੈ ਕਿਉਂਕਿ ਪਾਣੀ ਸੜਕ ਤੇ ਹੈ, ਮੁੜ ਕੇ ਸਾਨੂੰ ਉਹ ਮਿਲਣਾ ਨਹੀਂ। ਛੋਟੀਆਂ ਛੋਟੀਆਂ ਚੀਜ਼ਾਂ ਤਾਂ ਅਸੀਂ ਕਰ ਸਕਦੇ ਹਾਂ, ਜਿਹੜੀਆਂ ਅਸੀਂ ਕਰ ਸਕਦੇ ਹਾਂ ਵਿਦਆਊਟ ਐਨੀ ਕੰਟਰਡਿਕਸ਼ਨ ਕਿਸੇ ਵੀ ਗਵਰਨਮੈਂਟ ਨਾਲ, ਕਿਸੇ ਵੀ ਹੋਰ ਬੰਦੇ ਨਾਲ, ਉੱਥੇ ਸਾਨੂੰ ਆਪਣੇ ਬੱਚਿਆਂ ਨੂੰ, ਆਪਣੇ ਆਲੇ ਦੁਆਲੇ ਨੂੰ ਅਵੇਅਰ ਕਰਾਉਣਾ ਚਾਹੀਦਾ। ਤਾਂ ਆਪਾਂ ਇਹ ਕੰਮ ਨਾ ਕਰੀਏ, ਦਰਖਤ ਨਾ ਕੱਟੀਏ, ਦਰਖਤ ਹੋਰ ਲਾਈਏ, ਤੇ ਉਹ ਮੇਰੀ ਸੋਚ ਹੈ ਕਿ ਜਿਹੜੇ ਸੜਕਾਂ ਦੇ ਆਲੇ ਦੁਆਲੇ ਤੋਂ ਦਰਖਤ ਕੱਟੇ ਜਾਂਦੇ ਹੈ, ਉਹਨਾਂ ਦੀ ਥਾਂ ਤੇ ਜੇ ਤੁਸੀਂ ਸਥਾਨਕ ਦਰਖਤ ਲਾ ਦੋ, ਹੈ ਨਾ, ਮਤਲਬ ਸਫੈਦ ਦਰਖਤ ਲੱਗਿਆ ਪੰਜਾਬ ਚ, ਉਹਦਾ ਕੋਈ ਰੈਲੇਵੈਂਸ ਨਹੀਂ, ਈਵਨ ਕੈਲੀਫੋਰਨੀਆ ਸਫੈਦਾ ਲੱਗਿਆ ਹੋਇਆ, ਕੋਈ ਤਾਂ ਸਵੈਮ ਪੀਰੀਅਡ ਦਾ ਦਰਖਤ ਹੈ, ਉਹ ਪਾਣੀ ਚੂਸਦਾ ਹੈ, ਉੱਥੇ ਜਿਹੜਾ ਲੋਕਲ ਦਰਖਤ ਹੈ ਉਹ ਲਾਉਣਾ ਚਾਹੀਦਾ। ਜੇ ਪੰਜਾਬ ਦੀ ਗੱਲ ਕਰੀਏ, ਉੱਤਰਾਖੰਡ ਵਾਲੇ ਅਵੇਅਰ ਸੀਗੇ, ਉਹਨਾਂ ਨੂੰ ਚੀਨ ਦੇ ਦਰਖਤਾਂ ਦੀ ਥਾਂ ਓਕ ਦੇ ਦਰਖਤ ਲਾਉਣ ਨੂੰ ਪ੍ਰੈਫਰੈਂਸ ਦਿੱਤੀ, ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਨਾਲ ਉਦੋਂ ਉਹਦੇ ਅਗੇਂਸਟ ਪ੍ਰੋਟੈਸਟ ਕੀਤਾ ਸੀ ਉਦੋਂ, ਹੈ ਨਾ, ਤੇ ਸਾਨੂੰ ਇਸ ਗੱਲ ਦੀ ਸਮਝ ਆਉਂਦੀ, ਸਾਨੂੰ ਉਹ ਦਰਖਤ ਲਾਉਣੇ ਚਾਹੀਦੇ। ਪਹਿਲੀ ਗੱਲ, ਜਿਹੜੇ ਸਥਾਨਕ ਹੈ, ਮੀਨਸ ਪੰਜਾਬ ਚ ਪਿੱਪਲ ਹੋਵੇ, ਬਰੋਟਾ ਹੋਵੇ, ਸਾਡੇ ਬਜ਼ੁਰਗ ਬਹੁਤ ਸਿਆਣੇ ਸੀਗੇ, ਉਹ ਹਰ ਖੂਹ ਦੇ ਉੱਤੇ ਪਿੱਪਲ ਲੱਗਿਆ ਹੁੰਦਾ ਸੀ, ਬਰੋਟੇ ਤੇ ਟੋਬਿਆਂ ਤੇ ਬਰੋਟੇ ਸੀ। ਜੇ ਬਚਪਨ ਯਾਦ ਕਰੀਏ ਤਾਂ ਸਾਡੇ ਪਿੰਡਾਂ ਚ ਟੋਬੇ ਵੀ ਸਾਫ਼ ਹੁੰਦੇ ਸੀ, ਡੰਗਰ ਪਾਣੀ ਪੀਂਦੇ ਸੀ, ਕੱਪੜੇ ਧੋਕੇ ਜਾਂਦੀਆਂ ਸੀਗੀਆਂ। ਹੁਣ ਉੱਥੇ ਇਹ ਅਵੇਅਰਨੈਸ ਦਾ ਰੋਲ ਹੈ, ਅਸੀਂ ਆਪਣੇ ਰਿਸੋਰਸਿਸ ਆਪ ਪਲਿਊਟ ਕਰ ਰਹੇ ਹਾਂ, ਉਹਨਾਂ ਚ ਪਲਾਸਟਿਕ ਸੁੱਟ ਰਹੇ ਹਾਂ, ਤੇ ਸਾਡੇ ਮੈਨੂੰ ਉਦੋਂ ਸਮਝ ਨਹੀਂ ਸੀਗੀ, ਪਰ ਮੈਨੂੰ ਹੁਣ ਪਤਾ ਹੈ ਕਿ ਉਦੋਂ ਪਾਣੀ ਚ ਪੈਸੇ ਸੁੱਟ ਕੇ ਸਾਡੀਆਂ ਨਾਨੀਆਂ ਦਾਦੀਆਂ ਮੱਥਾ ਟੇਕਦੀਆਂ ਸੀ। ਕਿਉਂ ਟੇਕਦੀਆਂ ਸੀ? ਚਾਂਦੀ ਸੁੱਟਦੀਆਂ ਸੀ ਜਾਂ ਤਾਂਬਾ ਸੁੱਟਦੀਆਂ ਸੀ, ਕਿਉਂਕਿ ਉਹ ਇੱਕ ਤੋਂ ਤਾਂਬਾ ਤੇ ਚਾਂਦੀ ਪਿਓਰੀਫਾਈ ਕਰਦੇ ਨੇ, ਉਹਨਾਂ ਨੂੰ ਪਿਓਰੀਫਾਈ ਕਰਦੇ, ਤੇ ਦੂਜਾ ਉਹਨਾਂ ਨੂੰ ਪਤਾ ਸੀ ਇਹਨਾਂ ਦੀ ਵੈਲਿਊ ਕੀ ਹੈ। ਧਰਤੀ ਤੇ ਨਮਕ ਨੂੰ ਸੀ ਗਿਰਨ ਦਿੰਦੇ, ਛੋਟੀਆਂ ਛੋਟੀਆਂ ਗੱਲਾਂ ਸੀਗੀਆਂ ਇਹ, ਕਿਉਂਕਿ ਖਾਣਾ ਚੁਗਣਾ ਪੈਂਦਾ। ਉਹਦਾ ਅਸਲੀ ਰੀਜ਼ਨ ਇਹ ਸੀ ਕਿ ਤੁਹਾਡੀ ਲੈਂਡ ਇਨਫਰਟਾਈਲ ਹੁੰਦੀ ਹੈ, ਉਹਦੀ ਫਰਟੀਲਿਟੀ ਘਟਦੀ ਹੈ। ਸੋ ਗੱਲਾਂ ਛੋਟੀਆਂ, ਪਰ ਸਾਨੂੰ ਆਪਣੇ ਆਲੇ ਦੁਆਲੇ ਨੂੰ ਅਵੇਅਰ ਕਰਾਉਣਾ ਚਾਹੀਦਾ। ਵੱਡੀਆਂ ਗੱਲਾਂ ਨਹੀਂ ਕਰ ਸਕਦੇ, ਛੋਟੀਆਂ ਤੱਕ
ਸਾਬਕਾ ਪ੍ਰੋਫੈਸਰ ਜੋਗ੍ਰਾਫੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਗੁਰਿੰਦਰ ਕੌਰ ਜੀ। ਸਿਲਕਿਆਰਾ ਬਾਰਕੋਟ ਸੁਰੰਗ ਹਾਦਸੇ ਦੇ ਉੱਤੇ ਅਸੀਂ ਵੈਸੇ ਮੁੱਖ ਸਾਡੀ ਗੱਲਬਾਤ ਕੇਂਦਰਿਤ ਸੀਗੀ, ਪਰ ਅਸਲ ਗੱਲ ਇਹ ਹੈ ਕਿ ਰਹਿਣਾ ਕਿਵੇਂ ਚਾਹੀਦਾ ਤੇ ਕੁਦਰਤ ਨੇ ਸਾਨੂੰ ਕੀ ਕੁਝ ਦਿੱਤਾ ਤੇ ਸਿਰਫ ਉਹਦੀ ਲੈਅ ਵਿੱਚ ਰਹਿਣਾ ਹੀ ਸਾਡੇ ਲਈ ਸਭ ਤੋਂ ਵੱਡੀ ਪ੍ਰਾਪਤੀ ਹੋਏਗੀ। ਇੱਕ ਛੋਟੀ ਜਿਹੀ ਬ੍ਰੇਕ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਕੰਟੀਨਿਊ ਕਰਦੇ ਹਾਂ।
ਘਰ ਕੀ ਖੂਬਸੂਰਤੀ ਆਪਕਾ ਜ਼ੌਕ, ਖੂਬਸੂਰਤ ਦਿਲਕਸ਼ ਕਿਚਨ, ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨੇਟਰੀ ਇੰਕ, ਯੂਰਪੀਅਨ ਟੈਕਨੋਲੋਜੀ
ਔਰ ਮੈਨੂਫੈਕਚਰਿੰਗ, ਕਿਸੀ ਭੀ ਕਿਸਮ ਕਾ ਰੈਜ਼ੀਡੈਂਸ਼ੀਅਲ ਯਾ ਕਮਰਸ਼ੀਅਲ, ਵੁੱਡ ਵਰਕ, 3D ਸਕ੍ਰੀਨ ਪਰ ਕਸਟਮ ਡਿਜ਼ਾਈਨ ਕਾ ਇੰਤਖਾਬ ਕੀਜੀਏ, ਜਦੀਦ ਦੌਰ ਕਾ ਤਕਾਜ਼ਾ,
ਰਾਈਟ ਕਸਟਮ ਕੈਬਨੇਟਰੀ ਇੰਕ,
ਸਪੈਸ਼ਲ ਪ੍ਰੋਮੋ 12 ਮੰਥਸ, no interest, no payment. Kaam aaj karwaiye, payment 12 mahine mein kijiye. Right Custom Cabinetry Inc. 647-300-8473.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cashpickup ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs ਦੇ last segment ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੁਣ ਅਸੀਂ ਗੱਲਬਾਤ ਕਰਾਂਗੇ ਆਲ ਸਟੇਟ ਦੇ ਰਾਜਾ ਬਾਸ਼ਾ ਰਾਜਾ ਮੁਦੱਸਰ ਸਾਹਿਬ ਨੂੰ, ਐਂਡ ਯੂ ਆਰ ਇਨ ਗੁੱਡ ਹੈਂਡਸ ਇਫ ਯੂ ਕਾਲ ਹਿਮ ਅਪ 647-290-3773-647-290-3773-6 ਜੇ ਮੈਂ ਕਿਹਾ ਯੂ ਆਰ ਇਨ ਗੁੱਡ ਹੈਂਡਸ ਇਫ ਯੂ ਕਾਲ ਹਿਮ ਅਪ, ਉਹਦਾ ਸਬੂਤ ਇਹੀ ਹੈ ਕਿ ਮੈਂ ਉਹਨਾਂ ਨੂੰ ਕਾਲ ਹਿਮ ਅਪ ਕਰ ਲਿਆ। ਰਾਜਾ ਬਾਸ਼ਾ ਸਾਹਿਬ ਕੀ ਹਾਲ ਚਾਲ ਹੈ ਜੀ? ਗੁੱਡ ਮਾਰਨਿੰਗ, ਖੁਸ਼ਾਮਦੀਦ
ਜੀ। ਗੁੱਡ ਮਾਰਨਿੰਗ, ਤਾਂ ਬੜੀਆ ਜਨਾਬ,
ਬਹੁਤ ਮਿਹਰਬਾਨੀ ਹੈ ਜੀ। ਤੇ ਬਾਸ਼ਾ ਸਾਹਿਬ, ਜੇ ਹੋ ਸਕੇ ਤੇ ਕਿਸੇ ਦੇ ਕੋਈ ਇੰਸ਼ੋਰੈਂਸ ਕਰਵਾਉਣੀ ਹੋਵੇ ਤੇ ਲੱਕੀਲੀ ਉਹ ਤੁਹਾਨੂੰ ਕਾਲ ਕਰ ਬੈਠਣ ਤੇ ਉਹਨਾਂ ਨੂੰ ਕੀ ਕੀ ਫਾਇਦੇ ਹੋਣਗੇ, ਜ਼ਰਾ ਕਿ ਕਾਲ ਤੇ ਰੋਸ਼ਨੀ ਕਰ ਦੋ
ਜੀ। ਬਿਲਕੁਲ, ਬਹੁਤ ਸ਼ੁਕਰੀਆ। ਪਹਿਲਾ ਫਾਇਦਾ ਤੇ ਹੋਏਗਾ, ਜੇ ਤੁਹਾਡੇ ਕੋਲ ਦੋ ਗੱਡੀਆਂ ਨੇ, ਇੱਕ ਕਾਰ ਹੈ, ਤੁਹਾਨੂੰ $1775 ਦੀ ਸੇਵਿੰਗ ਮਿਲੇਗੀ। ਪਲੱਸ ਜਿਹੜਾ ਤੁਹਾਡਾ ਡਰਾਈਵਿੰਗ ਐਕਸਪੀਰੀਅੰਸ ਹੈ, ਇੰਸ਼ੋਰੈਂਸ ਹਿਸਟਰੀ ਹੈ, ਉਹ ਸਾਰਾ ਕੇਸ ਬਾਈ ਕੇਸ ਤੁਹਾਡੇ ਨਾਲ ਡਿਸਕਸ ਕਰਕੇ ਜਿਤਨੀ ਮੈਕਸੀਮਮ ਸੇਵਿੰਗ ਤੁਹਾਡੀ ਹੋ ਸਕਦੀ ਹੋਏਗੀ ਉਹ ਜ਼ਰੂਰ ਕਰਾਂਗੇ। ਨਾਲੇ ਜਿਹੜੇ ਸਾਡੇ ਆਲ ਸਟੇਟ ਦੇ ਨਾਲ ਇੰਸ਼ੋਰੈਂਸ ਹੁੰਦੀ ਹੈ, ਇਹਦੇ ਵਿੱਚ ਕਲੇਮ ਫੋਰਗਿਵਨੈਸ ਹੁੰਦੀ ਹੈ। ਕਲੇਮ ਫੋਰਗਿਵਨੈਸ ਅਪੋਨ ਕੁਆਲੀਫਿਕੇਸ਼ਨ, ਤੁਹਾਡਾ ਜੇ ਇੱਕ ਮਖਸੂਸ ਐਕਸਪੀਰੀਅੰਸ ਹੈ ਤੁਹਾਡਾ ਇੰਸ਼ੋਰੈਂਸ ਦੇ ਵਿੱਚ, ਐਂਡ ਤੁਹਾਡਾ ਕੋਈ ਕਲੇਮ ਨਹੀਂ ਤੁਸੀਂ ਕੁਆਲੀਫਾਈ ਕਰਦੇ ਹੋ। ਮਾਈਨਰ ਕਨਵਿਕਸ਼ਨ ਸਰਚਾਰਜ ਹੁੰਦਾ, ਜਿਸ ਵਿੱਚ ਤੁਹਾਡਾ ਫਸਟ ਮਾਈਨਰ ਟਿਕਟ ਹੁੰਦਾ ਉਹ ਵੀ ਫੋਰਗਿਵ ਹੁੰਦਾ, ਤੇ ਜਿਹੜਾ ਡਿਡਕਟੇਬਲ, ਪਤਾ ਨਹੀਂ ਲੋਕਾਂ ਨੂੰ, ਮੋਸਟ ਜ਼ਿਆਦਾਤਰ ਲੋਕਾਂ ਨੂੰ ਅੰਦਾਜ਼ਾ ਹੈ ਜੇ ਡਿਡਕਟੇਬਲ ਜਿਹੜਾ ਹੁੰਦਾ ਨਾ ਪਾਲਿਸੀ ਦੇ ਵਿੱਚ, ਉਹ ਡਿਸਅਪੀਅਰਿੰਗ ਹੁੰਦਾ। ਜੇਕਰ ਜੇਕਰ ਤੁਸੀਂ ਆਪਣਾ ਟਾਈਮ ਗੁਜ਼ਾਰਦੇ ਹੋ ਕਲੇਮ ਫਰੀ, ਤੁਹਾਡਾ ਉਹ ਰਿਡਿਊਸ ਹੁੰਦਾ ਜਾਂਦਾ ਐਟ ਨੋ ਕੋਸਟ ਟੂ ਯੂ। ਤੇ ਤੁਸੀਂ ਜੇ ਤੁਹਾਡਾ ਰਿਨਿਊਅਲ ਆ ਗਿਆ ਗੱਡੀਆਂ ਦਾ ਜਾਂ ਹੋਮ ਦਾ, ਤੁਹਾਨੂੰ ਪਤਾ ਕਿ ਨੈਕਸਟ ਈਅਰ ਪ੍ਰਾਈਸ ਕੀ ਹੋਵੇਗੀ, ਤੁਹਾਨੂੰ ਲੱਗਦਾ ਕਿ ਸ਼ਾਪ ਰਾਊਂਡ ਕਰਨਾ ਚਾਹੀਦਾ, ਜਾਂ ਤੁਸੀਂ ਆਲਰੇਡੀ ਸਮਝਦੇ ਹੋ ਕਿ ਤੁਸੀਂ ਰਿਨਿਊਅਲ ਤੇ ਨਹੀਂ ਆਇਆ ਮਗਰ ਤੁਹਾਡੀ ਪ੍ਰਾਈਸ ਥੋੜੀ ਜ਼ਿਆਦਾ, ਤੁਸੀਂ ਮੈਨੂੰ ਚੈੱਕ ਕਰੋ, ਕਾਲ ਕਰੋ, ਨੋ ਓਬਲੀਗੇਸ਼ਨ ਕੋਟ ਹੈ। ਓਨਟਾਰੀਓ ਦੇ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਰਹਿੰਦੇ ਹੋ, ਐਜ਼ ਲੌਂਗ ਐਜ਼ ਓਨਟਾਰੀਓ ਦਾ ਲਾਇਸੈਂਸ ਹੈ ਤੁਹਾਡੇ ਕੋਲ, ਤੁਸੀਂ ਓਨਟਾਰੀਓ ਦੇ ਵਿੱਚ ਰਹਿੰਦੇ ਹੋ, ਤੁਹਾਨੂੰ ਕੋਟੇਸ਼ਨ ਚਾਹੀਦੀ ਹੈ, ਤੁਸੀਂ ਕਾਲ ਕਰੋ। ਫੋਨ ਨੰਬਰ ਹੈ ਜੀ 6472903773
ਜੀ। ਤੇ ਵੈਸੇ ਸਾਹਿਬ, ਮੇਨ ਤੇ ਇਹੀ ਗੱਲ ਹੁੰਦੀ ਹੈ ਕਿ ਤੁਹਾਡੇ ਨਾਲ ਜਦੋਂ ਕਿਸੇ ਨੇ ਸੰਪਰਕ ਕਰਨਾ ਹੁੰਦਾ ਤੇ ਅਸੀਂ ਤਾਂ ਉਹਨਾਂ ਦੇ ਇਹੀ ਜਾਣਕਾਰੀ ਦਿੰਦੇ ਹੁੰਦੇ ਹਾਂ ਕਿ ਕਾਰ ਤੇ ਘਰ ਵਾਲੇ ਇੰਸ਼ੋਰੈਂਸ ਦਾ ਮੇਨ ਪ੍ਰੋਗਰਾਮ ਹੁੰਦਾ ਹੀ ਹੈ ਤੁਹਾਡੇ ਕੋਲ ਡਿਸਕਸ ਕਰਨ ਦਾ। ਬਾਕੀ ਤੇ ਇਹਦੇ ਨਾਲ ਰੈਲੇਵੈਂਟ ਕੋਈ ਕਿ ਵਾਈ ਵਨ ਸ਼ੁੱਡ ਕੋਂਟੈਕਟ ਯੂ, ਕੁਝ ਇੱਕ ਖਾਸੀਅਤ ਤੁਸੀਂ ਕੁਝ ਹੋਰ ਕਹਿਣਾ ਚਾਹੋ ਤਾਂ ਸਾਡੇ ਕੋਲ 2 ਮਿੰਟ ਹੋਰ ਨੇ।
ਜੀ ਜੀ ਬਿਲਕੁਲ, ਤੁਸੀਂ ਕੰਟੈਕਟ ਇਸ ਕੇ ਲਈ ਕਰੋਗੇ, ਦੇਖੋ ਜਿਹੜੀ ਜਿਸ ਵੇਲੇ ਗੱਡੀ ਲੈਂਦੇ ਹਾਂ ਜਾਂ ਹੋਮ ਪਰਚੇਸ ਕਰਦੇ ਹਾਂ ਨਾ, ਤੇ ਮੇਨ ਇੰਟੈਂਸ਼ਨ ਹੁੰਦੀ ਹੈ ਬਸ ਇੰਸ਼ੋਰੈਂਸ ਲੈ ਲਈਏ, ਉਹਦੇ ਵਿੱਚ ਕੀ ਚੀਜ਼ ਕਵਰ ਹੈ ਕਿ ਨਹੀਂ ਕਵਰ ਹੈ, ਸਾਨੂੰ ਕੀ ਚੀਜ਼ ਕਾਸਟ ਕਰ ਰਹੀ ਹੈ, ਕਿੱਥੇ ਪੈਸੇ ਬਚ ਸਕਦੇ ਨੇ, ਕਿਹੜੀ ਚੀਜ਼ ਫਾਇਦਾ ਦੇਣੀ ਹੈ, ਉਹ ਜਿਸ ਵੇਲੇ ਮਿਸਹੈਪ ਹੁੰਦਾ ਇਨ ਫਿਊਚਰ, ਕੋਈ ਮਤਲਬ ਐਕਸੀਡੈਂਟ ਹੋ ਗਿਆ ਜਾਂ ਘਰ ਦੇ ਵਿੱਚ ਕੋਈ ਕਲੇਮ ਹੋ ਗਿਆ, ਤੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਯਾਰ ਉਹ ਫਲਾਣੀ ਚੀਜ਼ ਤੇ ਕਵਰ ਹੀ ਨਹੀਂ ਸੀ, ਤੇ ਤੁਸੀਂ ਇੰਸ਼ੋਰੈਂਸ ਨਹੀਂ ਵੀ ਲੈਣੀ ਫਿਰ ਵੀ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਤੁਸੀਂ ਆਪਣੀ ਕਰੰਟ ਇੰਸ਼ੋਰੈਂਸ ਡਿਸਕਸ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ, ਨਾਲੇ ਹਰ ਗੱਡੀ ਮੇਕ ਐਂਡ ਮਾਡਲ ਦੀ ਰੇਟਿੰਗ ਡਿਫਰੈਂਟ ਹੁੰਦੀ ਹੈ, ਹਰ ਬੰਦੇ ਦੀ ਨੀਡ ਡਿਫਰੈਂਟ ਹੁੰਦੀ ਹੈ, ਉਹਦਾ ਬਜਟ ਡਿਫਰੈਂਟ ਹੁੰਦਾ, ਤੇ ਜ਼ਿਆਦਾਤਰ ਲੋਕ ਕੰਫਰਟੇਬਲ ਨਹੀਂ ਫੀਲ ਕਰਦੇ ਜਿਸ ਵੇਲੇ ਕਾਲ ਕਰਦੇ ਨੇ ਡਾਇਰੈਕਟਲੀ ਇੰਸ਼ੋਰੈਂਸ ਕੰਪਨੀ ਨੂੰ, ਉਹਨਾਂ ਦੇ ਜ਼ਿਹਨ 'ਚ ਸਵਾਲ ਹੁੰਦੇ ਨੇ ਮਗਰ ਉਹ ਸ਼ਾਇਦ ਹੈਜੀਟੇਟ ਕਰਦੇ ਨੇ, ਪੁੱਛ ਨਹੀਂ ਸਕਦੇ, ਤੇ ਤੁਸੀਂ ਬਿਲਕੁਲ ਫੀਲ ਫਰੀ ਕਰਕੇ ਮੇਰੇ ਨਾਲ ਪੁੱਛੋ, ਡਿਸਕਸ ਕਰੋ, ਜਿਹੜੀ ਵੀ ਤੁਹਾਡੀ ਤੁਹਾਡੇ ਮਾਇੰਡ 'ਚ ਕੁਐਸਚਨ ਨੇ ਤੁਸੀਂ ਪੁੱਛੋ, ਪਲੱਸ ਜਿਹੜੀ ਮੇਰੀ ਇੰਟੈਂਸ਼ਨ ਇਹ ਹੁੰਦੀ ਹੈ ਜਿਸ ਵੇਲੇ ਤੁਹਾਨੂੰ ਮੈਂ ਕੋਟ ਦੇਣਾ, ਤੇ ਮੇਰੀ ਇੰਟੈਂਸ਼ਨ ਹੁੰਦੀ ਹੈ ਕਿ ਯਾਰ ਮੈਂ ਬੇਸਿਕਲੀ ਜਿਤਨੀ ਮੈਕਸੀਮਮ ਸੇਵਿੰਗ ਕਰ ਸਕਦਾ ਇਸ ਬੰਦੇ ਦੀ ਜਾਂ ਜੋ ਵੀ ਕਲਾਇੰਟ ਮੇਰੇ ਕੋਲ ਆਉਂਦਾ, ਤੇ ਉਹ ਮੈਂ ਕਰਨਾ ਜ਼ਰੂਰ, ਉਹਨਾਂ ਨੂੰ ਇਹ ਨਹੀਂ ਕਿ ਕੋਈ ਚੀਜ਼ ਹਾਈਡ ਨਹੀਂ ਰੱਖਦਾ, ਉਹਨਾਂ ਨੂੰ ਦੱਸਣਾ ਕਿ ਬਾਈ ਤੁਸੀਂ ਫਲਾਣੀ ਚੀਜ਼ ਤੁਹਾਡੇ ਵਾਸਤੇ ਸਹੀ ਹੈ, ਫਲਾਣੀ ਚੀਜ਼ ਸਹੀ ਨਹੀਂ
ਜੀ। ਤੇ ਵੈਸੇ ਸਾਹਿਬ ਬਹੁਤ ਬਹੁਤ ਮਿਹਰਬਾਨੀ ਹੈ ਜੀ, ਜਾਣ ਤੋਂ ਪਹਿਲਾਂ ਗੱਲਬਾਤ ਖਤਮ ਕਰਨ ਤੋਂ ਪਹਿਲਾਂ ਇੱਕ ਵਾਰ ਤੁਸੀਂ ਫੇਰ ਆਪਣਾ ਨੰਬਰ ਟੈਲੀਫੋਨ ਸੈੱਲ ਫੋਨ ਨੰਬਰ ਸਾਂਝਾ ਕਰ ਦਿਓ ਜੀ।
ਜੀ ਜੀ ਬਿਲਕੁਲ, 6472903773 ਓਨਟਾਰੀਓ ਦੇ ਵਿੱਚ ਕਿਸੇ ਵੀ ਜਗ੍ਹਾ ਹੋ, ਐਸ ਲੰਗ ਐਸ ਤੁਹਾਡੇ ਕੋਲ ਓਨਟਾਰੀਓ ਦਾ ਲਾਇਸੈਂਸ, ਮੈਨੂੰ ਕਾਲ ਕਰਕੇ ਕੋਟ ਲਿਓ, ਤੇ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਪ੍ਰੋਸੀਡ ਕਰੋ, ਨਹੀਂ ਤਾਂ ਦੇਰ ਇਜ਼ ਨੋ ਓਬਲੀਗੇਸ਼ਨ
ਜੀ। ਥੈਂਕ ਯੂ ਵੈਰੀ ਮੱਚ ਰਾਜਾ ਜੀ, ਤੇ ਬਹੁਤ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਚ ਸਾਡੇ ਨਾਲ ਗੱਲਬਾਤ ਕਰਨ ਲਈ ਜੀ, ਹੈਵ ਅ ਗ੍ਰੇਟ ਡੇ
ਜੀ। ਬਹੁਤ ਸ਼ੁਕਰੀਆ ਜੀ, ਗ੍ਰੇਟ ਡੇ, ਥੈਂਕ ਯੂ,
ਥੈਂਕ ਯੂ ਵੈਰੀ ਮੱਚ। ਇਹ ਸਨ ਸਾਡੇ ਨਾਲ ਰਾਜਾ ਬਾਦਸ਼ਾਹ ਸਾਹਿਬ, ਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ, ਤੇ ਇਸ ਤੋਂ ਬਾਅਦ ਇਹ ਹੈ ਕਿ ਹੁਣ ਮੇਰਾ ਸ਼ੋਅ ਬਿਲਕੁਲ ਕਲੋਜ਼ਿੰਗ ਟਾਈਮ ਦੇ ਨੇੜੇ ਆ ਚੁੱਕਿਆ, ਆਪਦੇ ਵੱਲੋਂ ਬੜੇ ਸੁਝਾਅ ਲਗਾਤਾਰ ਆਉਂਦੇ ਰਹਿੰਦੇ ਨੇ, ਕੁਝ ਇੱਕ ਟੋਪਿਕਸ ਦੀ ਗੱਲਬਾਤ ਹੁੰਦੀ ਹੈ, ਕੁਝ ਸੱਜਣ ਰਿਸਰਚ ਵਾਲੇ ਟੋਪਿਕਸ ਦੇ ਉੱਤੇ ਵੀ ਜ਼ਿਆਦਾ ਗੱਲ ਕਰਨ ਨੂੰ ਕਹਿੰਦੇ ਨੇ, ਮੇਰੇ ਵੱਲੋਂ ਕੋਸ਼ਿਸ਼ ਹੁੰਦੀ ਰਹਿੰਦੀ ਹੈ, ਤੇ ਜੇਕਰ ਮੇਰੇ ਪ੍ਰੋਗਰਾਮ ਪ੍ਰਤੀ ਕੋਈ ਫੀਡਬੈਕ ਹੋਵੇ ਜਾਂ ਤੁਸੀਂ ਇਸ ਪ੍ਰੋਗਰਾਮ 'ਚ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ ਸਾਡੇ ਵੱਲੋਂ ਤੁਹਾਨੂੰ ਖੁੱਲ੍ਹਾ ਸੱਦਾ ਜੀ, ਖੁਸ਼ਾਮਦੀਦ ਹੈ। ਸਾਡਾ ਨੰਬਰ 416-620-1778, 416-620-1778 ਸਟੂਡੀਓ ਦਾ ਨੰਬਰ ਹੈ, ਤੁਸੀਂ ਇੱਥੇ ਫੋਨ ਕਰਕੇ ਟੋਪਿਕਸ, ਫੀਡਬੈਕ ਔਰ ਪਲੱਸ ਜੇ ਕਿਤੇ ਬਿਜ਼ਨਸ ਸਾਡੇ ਨਾਲ ਮਿਲ ਕੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਐਡਵਰਟਾਈਜ਼ ਕਰਨ ਲਈ ਇਹ ਨੰਬਰ ਡਾਇਲ ਕਰ ਸਕਦੇ ਹੋ। ਮੇਰਾ ਪਰਸਨਲ ਸੈੱਲ ਨੰਬਰ 780-243-7033, 780-243-7033, 780-243-7033, 780-243-7033 ਮੇਰਾ ਆਪਣਾ ਸੈੱਲ ਨੰਬਰ ਹੈ। ਵਟਸਐਪ ਤੇ ਵੀ ਤੁਸੀਂ ਮੈਨੂੰ ਕਾਲ ਜਾਂ ਟੈਕਸਟ ਕਰ ਸਕਦੇ ਹੋ, ਤੇ ਪ੍ਰੋਗਰਾਮ ਦੀ ਫੀਡਬੈਕ, ਗੱਲਬਾਤ, ਕਿਸੇ ਵੀ ਗੱਲਬਾਤ ਲਈ ਤੁਸੀਂ ਅਸੀਂ ਸਾਡੇ ਪਲੇਟਫਾਰਮ ਤੁਹਾਡੇ ਲਈ ਹਮੇਸ਼ਾ ਖੁੱਲੇ ਨੇ, ਤੇ ਹੁਣ ਦੇ ਪ੍ਰੋਗਰਾਮ ਸੁਣਨ ਲਈ ਬਹੁਤ ਬਹੁਤ ਧੰਨਵਾਦ, ਤੇ ਕੱਲ ਸਵੇਰੇ 7 to 9 ਮੇਰਾ ਪ੍ਰੋਗਰਾਮ ਹੁੰਦਾ ਮੰਡੇ ਟੂ ਫਰਾਈਡੇ, ਕੱਲ ਸਵੇਰੇ 7 ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਆਗਿਆ ਦਿਓ, ਧੰਨਵਾਦ।
The views expressed on the preceding program may not necessarily be those of the owner or management of WTOR radio station.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 647-290-3773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 647-290-3773, ऑल स्टेट के साथ आप महफूज हाथों में है। टर्म्स एंड कंडीशन अप्लाई।
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 ਚ, ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। ਜੀ ਟੀ ਏ ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ ਡੋਟ ਸੀ ਏ ਤੇ ਰਜਿਸਟਰ ਕਰੋ।
Good news for holiday season shoppers. Liza Cosmetic is back with huge discount on brand name product. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday or Monday, November 18th to December 10th. For more information visit lizacosmetics.com.
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एंबिशंस मेड रियल।
ट्रैकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लॉ जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक